करना मैं करताल करना मैं दीन बेनती करे दीन बेनती करे करताल करना मैं करता करना मैं दीन बेनती करे नानक तुमरी कृपा तरे नानक तुमरी कृपा तरे करतार करना मैं करतार करना मैं दीन बेनती करे दीन बेनती करे करतूत पशु की मानस जात करतूत पशु की मानस जात लोक पचारा करे दिन रात बाहर भेख अंतर मल माया छप सुना है किछ करे छुपा बाहर भेख अंतर मल माया छप सुना है किछ करे छुपा बाहर ज्ञान ध्यान सुना बाहर ज्ञान ध्यान सुना अंतर व्यापे लोभ सुआ अंतर अगन बाहर तन स्वाहा अंतर अगन बाहर तन स्वाहा गल पाथिर कैसे तरे यथा गल पाथर कैसे तरे यथा जान के अंतर बसे प्रभु आप नानक ते जन सहज समाधि नानक ते जन सहज समाधि सहज समाधि करतार करना मैं करतार करना मैं दीन बेनती कर दीन बेनती अंधा कैसे मार्ग पाए सुन अंधा कैसे मार्ग पाए कार गहे ले हो कार गहे ले हो ओड़ निभा ओड़ निभा कहाँ बुझारत बुझे डोरा कहाँ बुझारत बुझे डोरा निश कहिए तो समझे भोरा निश कहिए तो समझे भोरा कहाँ विष्णु पद गावे गुंग कहाँ विष्णु पद गावे गुंग जतन करे तो भी सुर पंग जतन करे तो भी सुर भंग कहाँ पिंगल पर्वत पर भवन कहाँ पिंगल पर्वत पर भवन नहीं होत उहां उस गमन नहीं होत उहां उस गमन उहां उस गमन करतार करना मैं करतार करना मैं दीन बेनती कर दीन बेनती कर नानक तुमरी करतार करना मैं करतार करना मैं करतार करना मैं करतार करना मैं करना मैं दीन बेनती करे दीनन की प्रतपाल करे नित संत उबार गनी मन गारे पक्ष पशु नाग नाग निराद सर्व समय सबको प्रतपाले करतार करना मैं पोखत है जल में थाल में पाल में काल के नहीं कर्म बिचारे दीन दयाल दीन दयाल दयानिध करतार करना मैं दीन बेनती करे दीन दयाल दयानिध कोट पुराद हमारे खंडो कोट पुराद हमारे खंडो अनेक विधि समझाओ हम अज्ञान हम अज्ञान अल्प मत थोड़ी तुम अपन विरुद्ध रखाओ करतार करना मैं हम मेले तुम पूजल करते हम मेले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधव माधव हम ऐसे तू ऐसा हम पापी तुम पाप खंडन करतार करना मैं हम पापी तुम पाप खंडन निको ठाकुर देसा तुम सब साजे साज निवाजे जियो पिंड दे प्राणा निर्गुण यारे गुण नहीं कोई तुम दान दियो मेहरबाना तुम दान दियो करतार करना मैं तुम करो भला तुम करो भला हम भलो ना जाने तुम सदा सदा दयाला करतार करना मैं मेरे मालिक मैनू अपने किसे कर्म ते भरोसा नहीं तेरी रहमत ते भरोसा है करना मैं तो भाव है रहमत दा खजाना करना कहिंदे ने रहमत दया ते करना मैं दा आखरी अर्थ है दयावान रहमत करने वाला दया करने वाला ਤੇ ਦਇਆ ਦੀ ਜ਼ਰੂਰਤ ਹੁੰਦੀ ਹੈ ਦੀਨ ਨੂੰ। ਕਹਿਣ ਲੱਗੇ ਇਸ ਲਈ ਇਹ ਦੀਨ ਤੇਰੇ ਸਾਹਮਣੇ ਬੇਨਤੀ ਕਰਦਾ ਹੈ, ਦੀਨ ਬੇਨਤੀ ਕਰੇ ਹੇ ਕਰਤਾਰ ਕਰਨਾ ਮੈਂ, ਹੇ ਪ੍ਰਭੂ ਤੂੰ ਰਹਿਮਤ ਦਾ ਖਜ਼ਾਨਾ ਹੈ, ਦਇਆਵਾਨ ਹੈ, ਤੇ ਦਇਆ ਮੰਗੀ ਕਿਸ ਲਈ ਜਾ ਰਹੀ ਹੈ? ਆਪਾਂ ਪਿਛਲੀ ਲੜੀ ਨਾਲ ਜੁੜਨਾ ਹੈ ਕਿ ਗੁਰੂ ਪਰਉਪਕਾਰ ਸਾਡੇ ਤੇ ਕਰ ਰਿਹਾ ਹੈ। ਮਨੁੱਖ ਦਾ ਜਿਸ ਜਿਸ ਤਰ੍ਹਾਂ ਦਾ ਸੁਭਾਅ, ਜਿਸ ਜਿਸ ਤਰ੍ਹਾਂ ਦਾ ਵਰਤਾਓ ਦੇਖਦਾ, ਉਹ ਸਾਰਾ ਹੀ ਪ੍ਰਭੂ ਅੱਗੇ ਰੱਖੀ ਜਾਂਦਾ। ਕਹਿੰਦਾ ਇਹਦੀ ਹਾਲਤ ਵੇਖ, ਰਤਨ ਤਿਆਗ ਕੌਡੀ ਸੰਗ੍ਰਹਿ ਚ ਪਿੱਛੇ ਆ ਚੁੱਕਾ, ਇਹਦੀ ਹਾਲਤ ਤਾਂ ਇਹ ਇੰਨਾ ਅਗਿਆਨੀ ਕਿ ਰਤਨ ਤਿਆਗ ਕੌਡੀ ਸੰਗ੍ਰਹਿ ਚ ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਤਿਸਕਾ ਸ਼ਰਮ ਕਰੇ। ਇਕੱਠਾ ਕਰੀ ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਦੋਏ ਗਰਦ ਵਪ੍ਰੀਤ। ਇਹਦੀ ਹਾਲਤ ਕੀ ਹੈ? ਗਰਦ ਵਪ੍ਰੀਤ ਪਸਮ ਸੰਗ ਹੋਏ। ਇਹ ਪਤਤ ਪੁਣੇ ਦੇ ਅਗਿਆਨਤਾ ਦੇ ਇਹ ਪਾਪ ਦੇ ਅੰਮੇ ਖੂਹ ਵਿੱਚ ਡਿੱਗ ਰਿਹਾ। ਅੰਧਕੂਪ ਮੈਂ ਪਤਤ ਬਿਕਰਾਲ ਭਿਆਨਕ ਖੂਹ ਵਿੱਚ ਡਿੱਗ ਰਿਹਾ। ਹੇ ਪ੍ਰਭੂ ਤੂੰ ਤਾਂ ਕਰ ਲਾ ਮੈਂ ਦਿਆਲਤਾ ਦਾ ਖਜ਼ਾਨਾ, ਨਾਨਕ ਕਾਢ ਲਿਓ ਇਹਨੂੰ, ਕੱਢ ਲਓ ਸਾਡੇ ਦੀ ਬੇਨਤੀ ਕਰੇ। ਨਾਨਕ ਕਾਢ ਲਿਓ ਪ੍ਰਭ ਦਿਆਲ, ਹੇ ਪ੍ਰਭੂ ਤੂੰ ਦਇਆਵਾਨ ਹੈ, ਇਹਨੂੰ ਡੁੱਬਦਾ ਦੇਖਦਾ ਰਹੇਗਾ, ਕੱਢ ਲੈ ਸੰਸਾਰ ਦੀ ਹਾਲਤ। ਤੇ ਜਿਸ ਜਿਸ ਕਾਰਨਰ ਤੇ ਖਲੋ ਕੇ ਜਿੱਥੇ ਜਿੱਥੇ ਦੇਖਿਆ ਨੇ ਨਾ, ਉਹੋ ਹੀ ਲਿਸਟ ਪ੍ਰਭੂ ਅੱਗੇ ਰੱਖ ਦਿੱਤੇ ਨੇ। ਅੱਜ ਦੀ ਲਿਸਟ ਵਿੱਚ ਉਹਨਾਂ ਲੋਕਾਂ ਦਾ ਵਰਤਾਓ ਹੈ ਜਿਹੜੇ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ, ਉਹ ਸਭ ਤੋਂ ਮਾੜੇ ਨੇ। ਮੈਂ ਕਰਜ਼ ਕਰਾਂ, ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ, ਤੇ ਹੈ ਕਿਉਂ ਤੇ ਕਿਉਂ ਨੇ ਐਸੇ? ਉੱਥੇ ਹੁਣ ਐਗਜ਼ਾਮਪਲ ਵਰਤੀ ਨੇ, ਕਹਿੰਦੇ ਨੇ ਮੈਂ ਉਹ ਲੋਕ ਦੇਖਣਾ ਕਰ ਤੂਤ ਪਸ਼ੂ ਕੀ ਮਾਨਸ ਜਾਤ। ਦੇਖਣ ਨੂੰ ਮਨੁੱਖ ਦਿਸਦੇ ਨੇ ਪਰ ਜੀਵਨ ਦੇ ਕਰਮ ਜਿਹੜੇ ਨੇ ਉਹ ਪਸ਼ੂਆਂ ਵਾਲੇ ਨੇ। ਹੁਣ ਦੇਖਣਾ ਇੱਕ ਹੋਰ ਹੈ, ਇਹ ਨਾ ਸਮਝਿਓ ਕਿ ਬਚਨ ਕੌੜਾ ਹੈ। ਮੈਂ ਇੱਕ ਵਾਰ ਕੀਤੀ ਸੀ ਗੁਰਬਾਣੀ ਨੂੰ, ਜਦੋਂ ਅਸੀਂ ਡੀਪਲੀ ਸਮਝਾਂਗੇ ਸਾਨੂੰ ਪਤਾ ਲੱਗੇਗਾ ਗੁਰੂ ਮਿੱਠਾ ਬੋਲਦਾ ਹੈ, ਜੇ ਝਿੜਕਦਾ ਤਦ ਵੀ ਮਿੱਠਾ ਲੱਗਦਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਤਦ ਵੀ ਮਿੱਠਾ ਲੱਗਦਾ। ਕਾਰਨ ਕਿਉਂਕਿ ਉਹਦੇ ਪਿੱਛੇ ਐਗਜ਼ਾਮਪਲ ਵਜੋਂ ਕੋਈ ਲਫ਼ਜ਼ ਵਰਤ ਕੇ ਸਮਝਾਉਣ ਦੀ ਗੱਲ ਹੁੰਦੀ ਹੈ। ਹੁਣ ਇੱਥੇ ਇਹ ਨਹੀਂ ਕਿ ਕਿਸੇ ਨੂੰ ਪਸ਼ੂ ਆਖੇ, ਬਲਕਿ ਪਸ਼ੂ ਦਾ ਪਚਾਰਾ ਜਿਹੜਾ ਹੈ ਨਾ, ਵਰਤਾਓ ਜਿਹੜਾ ਹੈ ਉਹ ਦੇਖਿਆ ਨੇ। ਇੱਕ ਐਗਜ਼ਾਮਪਲ ਦਿੱਤੀ ਨੇ, ਕਹਿੰਦੇ ਨੇ ਕਰ ਤੂਤ ਪਸ਼ੂ ਕੀ ਮਾਨਸ ਜਾਤ। ਤੇ ਹੈ ਕੀ, ਕਿਉਂ ਐਸੀ ਗੱਲ, ਇਹ ਐਗਜ਼ਾਮਪਲ ਕਿਉਂ ਦੇਣੀ ਪਈ? ਲੋਕ ਵਿਚਾਰਾ ਕਰੇ ਦਿਨ ਰਾਤ। ਲਓ ਉਹ ਪਹਿਲਾ ਲਫ਼ਜ਼ ਇਹਦੇ ਨਾਲ ਐਡ ਕਰਿਓ, ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਐਗਜ਼ਾਮਪਲ ਕਿਉਂ ਵਰਤੀ ਗਈ। ਕਹਿਣ ਲੱਗੇ ਮਨੁੱਖ ਦਿਸਦਾ ਪਰ ਪਸ਼ੂਆਂ ਵਾਲੇ ਕੰਮ ਕਰਦਾ, ਕਿਉਂ? ਕਹਿਣ ਲੱਗੇ ਜੀਵਨ ਅੰਦਰ ਇਹਨੇ ਇੱਕ ਨਿਸ਼ਾਨਾ ਬਣਾ ਲਿਆ ਕਿ ਮੈਂ ਦੁਨੀਆਂ ਨੂੰ ਦੇ ਸਾਹਮਣੇ ਚੰਗਾ ਬਣ ਸਕਾਂ, ਦੁਨੀਆਂ ਲਈ ਜੀਵਾਂ। ਲਓ ਇੱਥੇ ਹੁਣ ਇੱਕ ਪਾਸੇ ਲਫ਼ਜ਼ ਸਾਨੂੰ ਬੜਾ ਚੰਗਾ ਲੱਗੇਗਾ ਕਿ ਦੁਨੀਆਂ ਲਈ ਜੀਵ ਰਹੇ ਨੇ, ਪਰ ਇੱਥੇ ਮਕਸਦ ਹੋਰ ਹੈ ਕਿ ਮਨੁੱਖ ਜੋ ਕੁਛ ਕਰਦਾ ਇਸ ਖਿਆਲੋਂ ਕਰਦਾ ਕਿ ਦੁਨੀਆਂ ਦੇ ਲੋਕ ਮੈਨੂੰ ਚੰਗਾ ਸਮਝਣ ਬਸ ਆਪਣੇ ਲਈ ਕੁਛ ਨਹੀਂ ਹੁਣ ਇੱਕ ਐਗਜ਼ਾਮਪਲ ਹੈ ਪਸ਼ੂ ਕੀ ਹੈ ਅਸੀਂ ਵੀ ਕੰਮ ਕਰਦੇ ਹਾਂ ਉਹ ਵੀ ਕਰਦਾ ਹੈ ਪਰ ਅਸੀਂ ਇਹ ਦੇਖਦੇ ਹਾਂ ਅਸੀਂ ਜੋ ਕਰ ਰਹੇ ਹਾਂ ਇਹਦੇ ਵਿੱਚ ਮੈਨੂੰ ਕੀ ਲਾਭ ਹਮੇਸ਼ਾ ਸੋਚੀਦਾ ਤੇ ਪਸ਼ੂ ਕਦੇ ਨਹੀਂ ਸੋਚਦਾ ਮੈਨੂੰ ਕੀ ਲਾਭ ਹੈ ਸਾਰਾ ਦਿਨ ਤੇਲੀ ਦੇ ਕੋਲੂ ਅੱਗੇ ਜੋੜਿਆ ਹੋਇਆ ਉਹਨੇ ਤੇਲ ਕੀ ਕਰਨਾ ਭਰਾ ਬਲਦ ਨੇ ਤੇਲ ਕੀ ਕਰਨਾ ਤੇਲ ਤੇਲੀ ਦਾ ਜੁੜਿਆ ਹੋਇਆ ਸਾਰਾ ਦਿਨ ਬਲਦ ਸ਼ਾਮ ਨੂੰ ਪੱਠੇ ਮਿਲ ਜਾਣੇ ਜਿੰਨੇ ਕੰਮ ਪਸ਼ੂ ਕਰਦਾ ਉਹਦਾ ਉਹਨੂੰ ਆਪ ਨੂੰ ਕੋਈ ਲਾਭ ਨਹੀਂ ਕਦੇ ਉਹਨੇ ਸ਼ਰਤ ਨਹੀਂ ਰੱਖੀ ਮੈਨੂੰ ਕੀ ਲਾਭ ਹੈ ਕਿਰਸਾਨੀ ਕਰਦਾ ਦਿਨ ਰਾਤ ਕਿਰਸਾਨੀ ਕਰਦਾ ਜਦੋਂ ਅਨਾਜ ਪੈਦਾ ਹੋ ਜਾਂਦਾ ਅਨਾਜ ਮਾਲਕ ਲੈ ਜਾਂਦਾ ਉਹਦੇ ਪੱਲੇ ਕੀ ਸਾਰਾ ਦਿਨ ਖੂਹ ਜੋ ਜੁੜਿਆ ਹੋਇਆ ਪਾਣੀ ਕਿਸਾਨ ਦੇ ਖੇਤ ਨੂੰ ਦੇਈ ਜਾਂਦਾ ਉਹਦੇ ਪੈਸੇ ਕਿਸਾਨ ਨੇ ਵੱਟਣੇ ਨੇ ਪਰ ਜੁੜਿਆ ਹੋਇਆ ਇਹਨੂੰ ਇਹ ਪਤਾ ਹੀ ਨਹੀਂ ਜੋ ਕੰਮ ਮੈਂ ਕਰ ਰਿਹਾ ਇਹਦਾ ਮੈਨੂੰ ਕੀ ਲਾਭ ਹੈ ਮਨੁੱਖ ਵੀ ਜੀਵਨ ਅੰਦਰ ਐਸਾ ਕੁਛ ਕਰੀ ਜਾਂਦਾ ਇੱਕ ਪੱਖ ਇਸਦਾ ਇਹ ਵੀ ਨਹੀਂ ਬਲਕਿ ਬਾਣੀ ਅੰਦਰ ਸਤਿਗੁਰੂ ਨੇ ਇੱਕ ਐਗਜ਼ਾਮਪਲ ਦਿੱਤੀ ਕਹਿਣ ਲੱਗੇ
ਜਿਉ ਬਿਗਾਰੀ ਕੈ ਸਿਰ ਦੀ ਜੈ ਦਾਮ
ਕਹਿੰਦੇ ਨੇ ਜੇ ਭਲਾ ਕੋਈ ਰੁਪਇਆ ਪੈਸਿਆਂ ਦੀ ਪੰਡ ਬੰਨ ਕੇ ਕਿਸੇ ਨੌਕਰ ਕਿਸੇ ਲੇਬਰ ਰਹਿ ਜਾਂਦੇ ਮਨੁੱਖ ਨੂੰ ਆਖਿਆ ਚੁੱਕ ਕੇ ਫਲਾਣੀ ਥਾਂ ਤੇ ਲੈ ਚੱਲ ਮੇਰੇ ਘਰ ਪਹੁੰਚਾ ਦੇ ਤੇ ਉਹ ਚੁੱਕ ਲੈ ਉਹਦੇ ਘਰ ਪਹੁੰਚਾ ਦੇਵੇ ਉਹਨੂੰ ਕੀ ਮਿਲਦੇ 10-20 ਰੁਪਏ ਤੇ ਸਾਰੇ ਰਾਹ ਭਾਰ ਚੁੱਕੀ ਜਾਂਦਾ ਭਾਰ ਤੇ ਹੁੰਦਾ ਆਪਣਾ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ ਜੋ ਬਿਗਾਰੀ ਕੈ ਸਿਰ ਦੀਜੇ ਦਾਮ ਉਹ ਖਸਮੇ ਕੇ ਗਏ ਉਹ ਖਸਮ ਦੇ ਘਰ ਚਲਾ ਗਿਆ ਹੁਣ ਦੁੱਖ ਸਹਾਂ ਜਿਉਂ ਰਾਖਾ ਖੇਤ ਉੱਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੇ ਤਿਸਕੇ ਪਾਲੇ ਕਛੂ ਨਾ ਪੜੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਕਹਿਣ ਲੱਗੇ ਖਿਆਲ ਕਰੀ ਜੋ ਤੂੰ ਜੀਵਨ ਅੰਦਰ ਕੰਮ ਕਰ ਰਿਹਾ ਜਿੰਨੀ ਕਮਾਈ ਜਾਂ ਜੋ ਕੁਝ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਕੁਝ ਵੱਡਾ ਬਣ ਰਿਹਾ ਭਲਾ ਇਹ ਸਭ ਕੁਛ ਤੇਰਾ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਿਆਣ ਲੁਟਾਵੇ ਮਨ ਮੇਰੇ ਬਹੁਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪਹਿਲੇ ਜੀ ਛਿਣ ਛਿਣ ਤਣ ਛੀਜੈ ਜਰਾ ਜਨਾਵੇ ਤਬ ਤੇਰੀ ਓਕ ਕੋ ਪਾਣੀਓ ਨਾ ਪਾਵੇ ਕਹਿ ਲੱਗੇ ਜਿੰਨਾ ਲਈ ਕਰ ਰਹੇ ਉਹਨਾਂ ਨੇ ਅੱਗੇ ਕਿਸੇ ਵੀ ਕਰਨਾ ਹੈ ਉਹਨਾਂ ਨੇ ਅੱਗੇ ਕਿਸੇ ਵੀ ਕਰਨਾ ਤੇਰੇ ਤੋਂ ਪਹਿਲਾਂ ਵੀ ਅਮੀਰੀ ਸੀ ਅਮੀਰ ਨਹੀਂ ਰਿਹਾ ਅਮੀਰੀ ਤਾਂ ਹੈ ਬਦਲਦਾ ਤਾਂ ਅਮੀਰ ਹੈ ਗੁਰੂ ਕਹਿੰਦੇ ਨੇ ਕਦੀ ਤੂੰ ਹਿਸਾਬ ਕਰ ਵੀ ਜੋ ਕੁਛ ਤੂੰ ਕਰ ਰਿਹਾ ਕਿਸੇ ਲਈ ਕਰ ਰਿਹਾ ਜਦੋਂ ਤੇਰੇ ਮਨ ਅੰਦਰ ਇੱਕ ਪਾਸੇ ਇਹ ਖਿਆਲ ਹੈ ਦੂਜੇ ਪਾਸੇ ਇਹ ਹੈ ਕਿ ਜੋ ਕੁਛ ਮੈਂ ਕਰ ਰਿਹਾ ਉਹ ਮੈਂ ਸੰਸਾਰ ਵਿੱਚ ਚੰਗਾ ਬਣ ਕੇ ਦਿਖਾਵਾਂ ਹੁਣ ਇਹ ਨਹੀਂ ਕਿ ਚੰਗਾ ਬਣ ਜਾਵਾਂ ਬਣ ਕੇ ਦਿਖਾਵਾਂ ਇਹ ਫਰਕ ਹੈ ਆਹ ਦੋ ਲਫ਼ਜ਼ਾਂ ਵਿੱਚ ਬੜਾ ਸਰਕ ਜੀ ਇੱਕ ਹੈ ਮੈਂ ਸੰਸਾਰ ਵਿੱਚ ਚੰਗਾ ਬਣ ਜਾਵਾਂ ਨਹੀਂ ਬਣਦਾ ਚੰਗਾ ਬਣ ਕੇ ਦਿਖਾਵਾਂ ਦਿਖਾਵੇ ਮਾਤਰ ਇੱਥੇ ਹੁਣ ਲਫ਼ਜ਼ ਆ ਗਏ ਕਹਿਣ ਲੱਗੇ
ਲੋਕ ਪਚਾਰਾ ਕਰੇ ਦਿਨ ਰਾਤ
ਕੇਵਲ ਲੋਕਾਂ ਨੂੰ ਖੁਸ਼ ਕਰਨ
ਬਾਹਰ ਵੇਖ ਅੰਤਰ ਮਲ ਮਾਇਆ
ਬਾਹਰੋਂ ਇਹਨੇ ਬੜਾ ਖੂਬਸੂਰਤ ਭੇਖ ਬਣਾਇਆ ਚਿੱਟਾ ਚੋਲਾ ਪਾ ਲਿਆ ਗਲ ਵਿੱਚ ਮਾਲਾ ਪਾ ਲਈ हाथ विच भी सिमरना फड़ लिया, कोल पग भी बन ली। तक लोग समझने बड़ा महापुरुष, बड़ा भक्ति वाला, बड़ा बंदगी वाला पुरुष है, लोग मैनू चंगा आखन, लोग बड़ा चंगा आखन, पर अंदर गुना दी पापां दी मैल लगी हुई है। गुरु कहिंदे कोशिश करदा है ये छुप जाए इस चोले दे थले, इस चोले दे थले मैल छुप जाए। कहिंदे नहीं, किन्नी कि देर छुपाएगा।
बाहर पेख अंतर माल माया छप सुना है, छप सुना है किछ करे छुपाया।
छुपाने की कोशिश कर, आज नहीं कल, कल नहीं परसों आखिर उगड़ जाता, उगड़ गया जैसे खोटा टबुआ नदर सराफा आया।
कहने लगे तू अपने अंदर दी मैल छुपाने दी कोशिश करना।
एक बार मैं एक शब्द विच अर्ज कीती सी, ख्याल करियो मनुख दे मन दी बिरती अवस्था है, मनुख चाहता है मैल धोवा ना छुपोवा। मैं अर्ज कीती सी एग्जाम्पल वजो कि अज भी साडे मन विच ख्याल हुंदा है असी कर्टन लैन जाइए, असी कारपेट लैन जाइए, असी अपना कपड़ा लैन जाइए, कई बार आखीद कि मैल खोरा रंग लिया है भी, ਤੇ ਉਹ ਮੈਲ ਖੋਰਾ ਰੰਗ ਕੀ ਹੁੰਦਾ ਤਾਂ ਕਿ ਉਹਦੇ ਚ ਮੈਲ ਦਿਸੇ ਨਾ, ਇਹ ਨਹੀਂ ਮੈਲ ਲੱਗੇ ਨਾ, ਮੈਲ ਦਿਸੇ ਨਾ। ਤੇ ਮਨੁੱਖ ਚਾਹੁੰਦਾ ਇਹਨੂੰ ਛੇਤੀ ਧੋਣਾ ਨਾ ਪਵੇ, ਮੈਲ ਛੁਪ ਜਾਵੇ। ਕਹਿਣ ਲੱਗੇ ਇਹ ਤਾਂ ਸੰਸਾਰਿਕ ਕੱਪੜੇ ਦੀ ਗੱਲ ਹੈ ਨਾ, ਮਨੁੱਖ ਦੇ ਜੀਵਨ ਦੇ ਕੱਪੜੇ ਤੇ ਵੀ ਇਹੋ ਸੋਚ ਹੈ। ਇਹ ਕਹਿੰਦਾ ਹੈ ਬਜਾਏ ਇਸ ਮਨ ਨੂੰ ਧੋਣ ਦੇ ਇਹਦੇ ਅੰਦਰ ਲੱਗੀ ਹੋਈ ਮੈਲ ਛੁਪ ਜਾਏ, ਫਿਰ ਉਹਦੇ ਅਡੰਬਰ ਲਈ ਇਹ ਭੇਖ ਬਣਾਉਂਦਾ।
ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾ ਹੈ ਕਿਛ ਕਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ,
ਬਾਹਰੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਗਿਆਨ ਧਿਆਨ ਦੀਆਂ, ਉੱਚੀ ਅਵਸਥਾ ਦੀਆਂ, ਸਹਿਜ ਸਮਾਧੀ ਦੀਆਂ ਕਰਦਾ, ਪਰ ਅੰਦਰ ਲੋਭ ਦਾ ਸਵਾਨ ਬੈਠਾ ਹੈ। ਤੇ ਨਿਹਰਾ ਸਵਾਨ ਆਮ ਸਵਾਨ ਹੀ ਨਹੀਂ, ਹਲਕਿਆ ਹੋਇਆ ਸਵਾਨ। ਬਾਣੀ ਅੰਦਰ ਖਿਆਲ ਦਿੱਤਾ, ਹੁਣ ਹਲਕੇ ਸਵਾਨ ਦਾ ਕੀ ਫਰਕ ਹੈ? ਸਤਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੀ
ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਬਿਗਾਰੇ।
ਕਿਉਂਕਿ ਸਵਾਨ ਦੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਢੰਗ ਤੋਂ ਹੈ। ਕਹਿੰਦੇ ਨੇ ਆਮ ਹਾਲਤ ਵਿੱਚ ਤਾਂ ਸਵਾਨ ਕਈ ਵਾਰ ਮਨੁੱਖ ਨਾਲੋਂ ਵੀ ਚੰਗਾ ਹੁੰਦਾ, ਵਫ਼ਾਦਾਰ ਹੁੰਦਾ। ਮਨੁੱਖ ਮਨੁੱਖ ਦਾ ਓਨਾ ਵਫ਼ਾਦਾਰ ਨਹੀਂ ਜਿੰਨਾ ਸਵਾਨ ਭਾਵ ਕੂਕਰ ਵਫ਼ਾਦਾਰ ਹੁੰਦਾ, ਜਿਹਦੇ ਘਰ ਦੀ ਰੋਟੀ ਖਾਂਦਾ ਹੈ ਉਹਦੇ ਦਰਵਾਜ਼ੇ 'ਤੇ ਪਹਿਰਾ ਦਿੰਦਾ, ਉਹਦਾ ਵਫ਼ਾਦਾਰ। ਗੁਰੂ ਨੇ ਬਾਣੀ ਵਿੱਚ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਜੇ ਤੂੰ ਭਗਤੀ ਸਿੱਖਣੀ ਹੈ ਤਾਂ ਸਵਾਨ ਕੋਲੋਂ ਸਿੱਖ। ਉਹ ਕਿਵੇਂ? ਮਾਲਕ ਦਾ ਵਫ਼ਾਦਾਰ ਹੈ, ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ। ਭਗਤੀ ਕੁੱਤੇ ਕੋਲੋਂ ਸਿੱਖ, ਇਹਦਾ ਮਤਲਬ ਗੁਰੂ ਕਿਸੇ ਨੂੰ ਮਾੜਾ ਨਹੀਂ ਆਖ ਰਿਹਾ, ਉਹਦੀ ਉਹਦੇ ਵਿੱਚੋਂ ਕਰਮ ਢੂੰਡ ਰਿਹਾ। ਕਹਿਣ ਲੱਗੇ ਨਾਨਕ ਇਹ ਵਿਧਾਰ ਭਜੋ, ਆਪਣੇ ਮਾਲਕ ਦਾ ਜਿਹੜਾ ਤੈਨੂੰ ਦਿਨ ਰਾਤ ਦੇ ਰਿਹਾ ਉਹਦਾ ਵਫ਼ਾਦਾਰ ਹੋ। ਉਹ ਤਾਂ ਕੇਵਲ ਅੱਧਾ ਟੁਕੜਾ ਰੋਟੀ ਦਾ ਖਾ ਕੇ ਵੀ ਆਪਣੇ ਮਾਲਕ ਦਾ ਵਫ਼ਾਦਾਰ ਹੈ, ਸਵਾਨ ਉਹਦੇ ਕੋਲੋਂ ਭਗਤੀ ਸਿੱਖ। ਹੁਣ ਦੂਜਾ ਪੱਖ ਲੈਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਹੀ ਗਿਆਨ। ਗੁਰੂ ਕਹਿੰਦੇ ਨੇ ਕਈ ਵਾਰ ਬਦਕਿਸਮਤੀ ਨਾਲ ਸਵਾਨ ਵਿੱਚ ਜਿਹੜਾ ਇੰਨਾ ਗੁਣ ਹੈ ਵਫ਼ਾਦਾਰੀ ਦਾ ਉਹ ਬਦਲ ਜਾਂਦਾ, ਉਹ ਉਦੋਂ ਬਦਲਦਾ ਜਦੋਂ ਸਵਾਨ ਹਲਕ ਜਾਂਦਾ, ਹਲਕ ਜਾਂਦਾ। ਤੇ ਜਦੋਂ ਕੁੱਤਾ ਹਲਕ ਜਾਏ ਨਾ ਉਦੋਂ ਫਿਰ ਉਹਨੂੰ ਇਹ ਚੇਤਾ ਨਹੀਂ ਰਹਿੰਦਾ ਵੀ ਇਹ ਮੇਰਾ ਮਾਲਕ ਹੈ, ਜਿਹੜਾ ਮਾਲਕ ਲਈ ਜਾਣ ਦਿੰਦਾ ਉਹੀ ਕੁੱਤਾ ਜਦੋਂ ਹਲਕ ਜਾਂਦਾ ਉਦੋਂ ਫਿਰ ਆਪਣੇ ਮਾਲਕ ਨੂੰ ਵੀ ਮੂੰਹ ਪਾ ਲੈਂਦਾ, ਫਿਰ ਉਹ ਮਾਲਕ ਦਾ ਵਫ਼ਾਦਾਰ ਨਹੀਂ ਰਹਿੰਦਾ। ਤੇ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਮਨ ਰੂਪ ਕੂਕਰ ਜਿਹੜਾ ਜਦੋਂ ਹਲਕ ਜਾਏ ਤੇ ਇਹਦਾ ਹਲਕਣਾ ਹੈ ਲੋਭੀ ਹੋ ਜਾਣਾ।
ਇੱਕ ਲੋਭੀ ਹੈ ਜਿਹੜਾ ਆਪਣੇ ਪਿਤਾ ਨੂੰ ਵੀ ਕਤਲ ਕਰਾ ਦਿੰਦਾ ਹੈ। ਆ ਤੁਸੀਂ ਆਮ ਕਈ ਵਾਰ ਪੜ੍ਹਦੇ ਹੋ ਕਿ ਬੱਚਿਆਂ ਨੇ ਪਿਤਾ ਕਤਲ ਕਰ ਦਿੱਤਾ ਕੇਵਲ ਜਾਇਦਾਦ ਲਈ, ਭਰਾ ਨੇ ਭਰਾ ਕਤਲ ਕਰ ਦਿੱਤਾ ਜਾਇਦਾਦ ਲਈ। ਸਾਡੇ ਸਾਹਮਣੇ ਐਸੇ ਹਾਦਸੇ ਵਾਪਰਦੇ ਨੇ ਕਿ ਕੁਝ ਵਰ੍ਹਿਆਂ ਬਾਅਦ ਭਰਾ ਸੱਕਾ ਭਰਾ ਵਾਪਸ ਗਿਆ ਇੰਡੀਆ, ਤੇ ਭੈਣੇ ਨੇ ਸੋਚਿਆ ਜਾਇਦਾਦ ਮੰਗੇਗਾ, ਉੱਥੇ ਜ਼ਹਿਰ ਦੇ ਕੇ ਮਾਰ ਦਿੱਤਾ। ਸਾਡੇ ਸਾਹਮਣੇ ਆਇਆ, ਬੜੇ ਨਜ਼ਦੀਕੋਂ ਦੇਖਿਆ। ਹੁਣ ਇਹ ਸਭ ਕੁਝ ਕੀ ਹੈ? ਵਫਾਦਾਰੀ ਖਤਮ ਹੋ ਗਈ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਅੰਦਰ ਗੁਰੂ ਨੇ ਪਰਿਭਾਸ਼ਾ ਕੀਤੀ ਲੋਭ ਦੀ। ਕਹਿਣ ਲੱਗੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਣਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰੰਗ, ਅਣਕ ਭਾਂਤ ਬਹੁ ਡੋਲ ਤੇ। ਕਹਿਣ ਲੱਗੇ, ਹੇ ਲੋਭ, ਜਦੋਂ ਤੂੰ ਕਿਸੇ ਦੇ ਮੋਢਿਆਂ ਤੇ ਅਸਵਾਰ ਹੋ ਜਾਂਦਾ ਨਾ, ਉਦੋਂ ਮਨੁੱਖ ਦਿਨ ਰਾਤ ਦੌੜ ਲਾ ਦਿੰਦਾ ਵੀ ਕੁਛ ਕਮਾ ਲਵਾਂ, ਕੁਝ ਹੋਰ ਕਮਾ ਲਵਾਂ, ਕੁਝ ਹੋਰ ਕਮਾ ਲਵਾਂ। ਇੱਥੇ ਬਸ ਨਹੀਂ, ਕਮਾਈ ਕਰਕੇ ਇਕੱਠਾ ਕਰਨਾ ਕਿਤੇ ਰਹਿ ਗਿਆ। ਫਿਰ ਉਹ ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਹਿਣ ਲੱਗੇ, ਉਹਨੂੰ ਫਿਰ ਮਿੱਤਰ ਮਿੱਤਰ ਵੀ ਨਹੀਂ ਦਿਸਦਾ, ਉਹਨੂੰ ਇੱਥੋਂ ਤੱਕ ਗੁਰੂ ਗੁਰੂ ਵੀ ਨਹੀਂ ਦਿਸਦਾ। ਆ ਗੁਰੂ ਦੀਆਂ ਗੋਲਕਾਂ ਤੇ ਹੱਥ ਐਵੇਂ ਤਾਂ ਨਹੀਂ ਪੈਂਦੇ, ਮਿੱਤਰ ਦਰੋਈਆਂ ਐਵੇਂ ਤਾਂ ਨਹੀਂ ਹੁੰਦੀਆਂ। ਇਹ ਸਾਡੇ ਰੋਜ਼ਾਨਾ ਜੀਵਨ ਦੀਆਂ ਗੱਲਾਂ ਨੇ ਜਿਹੜੀਆਂ ਗੁਰੂ ਲਿਖ ਰਹੇ। ਨੱਚ ਮਿੱਤਰ, ਨੱਚ ਇਸ਼ਟੰਗ, ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ। ਉਦੋਂ ਮਨੁੱਖ ਨੂੰ ਮਾਂ ਬਾਪ ਦੀ ਸ਼ਰਮ ਲੱਜਿਆ ਵੀ ਖਤਮ ਹੋ ਜਾਂਦੀ ਹੈ, ਆਪਣੇ ਪਿਤਾ ਦੇ ਗੱਲ ਪੈ ਜਾਂਦਾ, ਮੈਨੂੰ ਇੰਨੀ ਜਾਇਦਾਦ ਚਾਹੀਦੀ ਹੈ, ਨਹੀਂ ਤਾਂ ਕਈ ਵਾਰ ਕਤਲ ਕਰ ਜਾਂਦਾ ਹੈ, ਭਰਾਵਾਂ ਨੂੰ ਕਤਲ ਕਰ ਦਿੰਦਾ। ਹੁਣ ਇਹ ਹਾਲਤ ਕਦੋਂ ਪੈਦਾ ਹੁੰਦੀ? ਗੁਰੂ ਕਹਿੰਦੇ ਨੇ ਜਦੋਂ ਲੋਭ ਦਾ ਹਾਲਕ ਪੈਦਾ ਹੋ ਜਾਂਦਾ। ਬਲਕਿ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ,
ਲੋਭ ਲਹਿਰ ਸਭ ਸਵਾਨ ਹਾਲਕ ਹੈ, ਹਲਕੇ ਸਭ ਬਿਗਾਰੇ।
ਪਰ ਅਗਲੀ ਲਾਈਨ ਦੇਖਿਓ, ਜਦੋਂ ਸਵਾਨ ਹਲਕ ਜਾਏ, ਹੁਣ ਦੇਖੋ ਇਹ ਨਹੀਂ ਕਿ ਕਿੱਥੇ ਨਿੰਦਾ ਹੈ ਜਾਂ ਕਿਸੇ ਨੂੰ ਬੁਰਾ ਬਚਨ ਬੋਲਿਆ, ਅਗਲੇ ਪਾਸੇ ਦੇਖਣਾ ਕਿੱਡਾ ਪਿਆਰ ਹੈ। ਕਹਿਣ ਲੱਗੇ, ਜਦੋਂ ਸਵਾਨ ਹਲਕ ਜਾਂਦਾ ਤੇ ਉਦੋਂ ਕੀ ਹੁੰਦਾ? ਜਿਹੜਾ ਉਸ ਸਵਾਨ ਦਾ ਮਾਲਕ ਹੁੰਦਾ ਉਹ ਹੀ ਜਾ ਕੇ ਮਿਊਨਸਪੈਲਿਟੀ ਕੋਲ ਸ਼ਿਕਾਇਤ ਕਰਦਾ ਕਿ ਮੇਰਾ ਸਵਾਨ ਹਲਕ ਗਿਆ ਜੀ, ਇਹਨੂੰ ਮਾਰ ਦਿਓ। ਸਾਡੇ ਰੋਜ਼ਾਨਾ ਜੀਵਨ ਦੀ ਗੱਲ ਹੈ। ਉਹ ਫਿਰ ਅਥਾਰਟੀ ਜਿਹੜੀ ਹੁੰਦੀ ਹੈ ਉਹ ਆਉਂਦੀ ਹੈ ਤੇ ਉਹ ਉਸਨੂੰ ਮਾਰ ਦਿੰਦੀ ਹੈ। ਲਓ ਗੁਰੂ ਨੇ ਇੱਕ ਐਗਜ਼ਾਮਪਲ ਕਿਹੜੀ ਖੂਬਸੂਰਤ ਦਿੱਤੀ। ਕਹਿਣ ਲੱਗੇ, ਜਦੋਂ ਕਿਸੇ ਦਾ ਮਨ ਲੋਭ ਬਸ ਹਲਕ ਜਾਏ ਨਾ, ਤੇ ਉਹ ਥਾਂ 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 ਹਰ ਇੱਕ ਨੂੰ ਮੂੰਹ ਪਾਉਂਦਾ ਫਿਰੇ, ਉਹਨੂੰ ਆਪਣੇ ਪਿਤਾ ਦੀ ਸ਼ਰਮ ਵੀ ਨਾ ਰਹੇ, ਉਹ ਕਿਸੇ ਦਾ ਵਫ਼ਾਦਾਰ ਵੀ ਨਾ ਰਹੇ, ਇੰਨਾ ਹਲਕ ਜਾਏ ਲੋਭ ਬਸ, ਉਦੋਂ ਸਿੱਖ ਦਾ ਫਰਜ਼ ਬਣਦਾ ਇਸ ਮਨ ਦਾ ਮਾਲਕ ਜੋ ਹੋਇਆ। ਮਨ ਦਾ ਮਾਲਕ ਹੈ ਸਿੱਖ, ਮਨੁੱਖ ਲੈ ਲਓ ਦੂਜੇ ਲਫ਼ਜ਼ਾਂ 'ਚ ਮਨੁੱਖ। ਗੁਰੂ ਸਾਹਿਬ ਕਹਿੰਦੇ ਨੇ ਫਿਰ ਮਨੁੱਖ ਦਾ ਫਰਜ਼ ਬਣਦਾ ਉਹ ਗੁਰੂ ਕੋਲ ਜਾ ਕੇ ਬੇਨਤੀ ਕਰੇ, ਜੀ ਇਸ ਮਨ ਨੂੰ ਮਾਰ ਦਿਓ। ਕਿਹੜਾ ਖੂਬਸੂਰਤ ਐਗਜ਼ਾਮਪਲ ਹੈ, ਉਦਾਹਰਣ ਹੈ। ਆਪ ਹੀ ਜਾ ਕੇ ਕਹੀਦਾ ਇਹ ਜੇ ਵਿਗੜੇ ਹੋਏ ਮਨ ਨੂੰ, ਜਿਹੜਾ ਲੋਭ ਵਸ ਆਇਆ ਹੋਇਆ, ਕਿਸੇ ਦਾ ਵੀ ਵਫ਼ਾਦਾਰ ਨਾ ਰਹੋ। ਦੇਸ਼ ਦਾ ਵਫ਼ਾਦਾਰ ਵੀ ਨਹੀਂ ਰਹਿੰਦਾ, ਕੌਮ ਦੇ ਗੱਦਾਰ ਵੀ ਇੱਥੋਂ ਹੀ ਪੈਦਾ ਹੁੰਦੇ ਨੇ, ਦੇਸ਼ ਦੀਆਂ ਫਾਈਲਾਂ ਵੇਚਣ ਵਾਲੇ ਵੀ ਇੱਥੋਂ ਹੀ ਪੈਦਾ ਹੁੰਦੇ ਨੇ, ਗੱਦਾਰ। ਗੁਰੂ ਕਹਿੰਦੇ ਜਦੋਂ ਐਸੇ ਹਾਲਾਤ ਮਨ ਦੇ ਬਣ ਜਾਣ, ਉਦੋਂ ਫਿਰ ਜਾ ਕੇ ਮਨੁੱਖ ਦਾ ਫਰਜ਼ ਹੈ ਗੁਰੂ ਨੂੰ ਆਖੇ, ਅਥਾਰਟੀ ਹੈ ਜੀ, ਇਸ ਮਨ ਨੂੰ ਮਾਰ ਦਿਓ। ਤੇ ਸਤਿਗੁਰੂ ਕਹਿੰਦੇ ਨੇ ਫਿਰ ਕੀ ਹੋਏਗਾ? ਗੁਰੂ ਗਿਆਨ ਦੀ ਖੜਗ ਲਿਆਏਗਾ। ਕੀ ਹੈ ਗਿਆਨ ਦੀ ਤਲਵਾਰ? ਗਿਆਨ ਦੀ ਤਲਵਾਰ ਨਾਲ ਮਨ ਮਰਦਾ। ਗਿਆਨ ਕੀ ਹੈ? ਸ਼ਬਦ। ਗੁਰੂ ਸ਼ਬਦ ਦੇ ਗਿਆਨ ਦੀ ਤਲਵਾਰ ਨਾਲ ਮਨ ਦੀ ਉਹ ਅਵਸਥਾ ਮਾਰ ਦੇਵੇਗਾ। ਗੁਰੂ ਨੇ ਬਾਣੀ ਵਿਚਾਰ ਕਹਿਣ ਲੱਗੇ,
ਲੋਭ ਲਹਿਰ ਸਭ ਸਵਾਨ ਹਾਲਕ ਹੈ, ਹਾਲਕੇ ਉਹ ਸਭੇ ਬਿਗਾਏ। ਮੇਰੇ ਠਾਕਰ ਕੈ ਦੀ ਬਾਣ ਖਬਰ ਹੋਈ।
ਜਦੋਂ ਉੱਥੇ ਜਾ ਕੇ ਬੇਨਤੀ ਕੀਤੀ, ਖਬਰ ਦਿੱਤੀ,
ਮੇਰੇ ਠਾਕਰ ਕੈ ਦੀ ਬਾਣ ਖਬਰ ਹੋਈ, ਗੁਰ ਗਿਆਨ ਖੜਗ ਲੈ ਮਾਰੇ।
ਗੁਰੂ ਨੇ ਗਿਆਨ ਦੀ ਖੜਗ ਲਈ,
ਤੇ ਉਹ ਮਨ ਮਾਰ ਦਿੱਤਾ। ਹੁਣ ਉਹ ਮਨ ਮਰ ਗਿਆ ਤੇ ਗੁਰੂ ਨੇ ਮਾਰ ਕੇ ਜ਼ਿੰਦਾ ਕੀਤਾ ਦੁਬਾਰਾ। ਉਹ ਸੀ ਗੁਰੂ ਦਾ ਬਣਾਇਆ ਹੋਇਆ ਮਨ, ਨਹੀਂ ਤੇ ਮਨ ਦੀ ਅਵਸਥਾ ਤੇ ਉਹ ਸੀ ਕਿ ਕਿਸੇ ਦਾ ਵਫਾਦਾਰ ਵੀ ਨਹੀਂ। ਇੱਕ ਖਿਆਲ ਕਰਿਓ, ਜਿੰਨਾ ਮਨੁੱਖ ਨੂੰ ਮਨੁੱਖ ਕੋਲੋਂ ਖਤਰਾ ਕਿਸੇ ਹੋਰ ਜਾਨਵਰ ਕੋਲੋਂ ਨਹੀਂ। ਮੈਂ ਇੱਕ ਵਾਰ ਕੀਤੀ ਸੀ ਵੀ ਕਦੇ ਕਿਸੇ ਨੇ ਜੰਗਲ ਬਿਆਬਾਨਾਂ ਵਿੱਚੋਂ ਵੀ ਬਾਰਡਰ ਲੰਘਦੇ ਨੇ, ਕਦੇ ਕਿਸੇ ਨੇ ਕਿਸੇ ਸ਼ੇਰ ਨੂੰ ਜੰਗਲ ਵਿੱਚ ਜਿਹੜਾ ਬਾਰਡਰ ਲੱਗਦਾ ਹੋਵੇ, ਕਿਸੇ ਸਰਕਾਰ ਨੇ ਆਖਿਆ ਵੀ ਕਿਤੇ ਉਸ ਦੇਸ਼ ਦਾ ਸ਼ੇਰ ਮੇਰੇ ਦੇਸ਼ ਵਿੱਚ ਨਾ ਆ ਜਾਏ, ਕੋਈ ਉਹਨੂੰ ਪਾਸਪੋਰਟ ਦੀ ਲੋੜ ਹੈ। ਸੱਪ ਕ੍ਰਾਸ ਕਰ ਜਾਂਦੇ ਨੇ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਵਿੱਚ, ਕਦੇ ਉਹਨਾਂ ਨੂੰ ਪਾਸਪੋਰਟ ਜਾਂ ਕਿਸੇ ਲੰਘਣ ਵਾਲੇ ਨੂੰ ਭਲਾ ਕਿਸੇ ਬਾਰਡਰ ਸਿਕਿਉਰਿਟੀ ਵਾਲੇ ਨੇ ਇਹ ਖਿਆਲ ਰੱਖਿਆ ਹੋਵੇ ਕਿ ਇਸ ਬਾਰਡਰ ਨੂੰ ਕਿਤੇ ਕੋਈ ਸੱਪ ਨਾ ਕ੍ਰਾਸ ਕਰ ਜਾਏ? ਬਿਲਕੁਲ ਕੋਈ ਨਹੀਂ। ਪਰ ਮਨੁੱਖ ਨੂੰ ਨਹੀਂ ਕ੍ਰਾਸ ਕਰਨ ਦਿੰਦਾ ਹੈ, ਪਾਸਪੋਰਟ ਚਾਹੀਦੇ। ਜੇ ਮਨੁੱਖ ਕਿਤੇ ਬਾਰਡਰ ਕ੍ਰਾਸ ਕਰਦਾ ਮਿਲ ਜਾਏ, ਇਹਨੂੰ ਗ੍ਰਿਫਤਾਰ ਕਰਦੇ ਨੇ, ਕਦੇ ਕਿਸੇ ਨੇ ਸੱਪ ਨੂੰ ਨਹੀਂ ਕੀਤਾ। ਇਹਦਾ ਮਤਲਬ ਮਨੁੱਖ ਸਮਝਦਾ ਕਿ ਕਿਸੇ ਵੀ ਦੂਜੇ ਦੇਸ਼ ਲਈ ਜਿੰਨਾ ਮਨੁੱਖ ਖਤਰਨਾਕ ਹੋ ਸਕਦਾ ਹੈ, ਕਿਉਂਕਿ ਲੋਭ ਹੀ ਹੈ, ਲੋਭ ਜਿੰਨਾ ਇਹਦੇ ਵਿੱਚ ਹੈ ਕਿਸੇ 'ਚ ਨਹੀਂ। ਇਸੇ ਲਈ ਗੁਰੂ ਨੇ ਮਨ ਦੀ ਅਵਸਥਾ ਨੂੰ ਮੁਖਾਤਬ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਕਹਿਣ ਲੱਗੇ,
ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ, ਲੋਭ ਗ੍ਰਸਿਓ ਦਸ ਹੂੰ ਦਿਸ ਦਾਵਤ ਆਸਾ ਲਾਗੀ ਧਨ ਕੀ।
ਕਹਿਣ ਲੱਗੇ ਇਹ ਹਾਲਤ ਹੈ, ਬਾਰ ਗਿਆਨ ਦਿਹਾਨੀ ਇਸ਼ਨਾਨ ਉਹਨੂੰ ਫਿਰ ਉਸ ਗੁਣਾਂ ਨੂੰ ਛੁਪਾਉਂਦਾ ਤਾਂ ਕਿ ਪਤਾ ਨਾ ਲੱਗੇ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪਕ ਲੋਭ ਸਵਾਨ। ਕਹਿਣ ਲੱਗੇ ਇਹ ਹਾਲਤ ਬਣ ਗਈ, ਅੰਤਰ ਅਗਨ ਬਾਹਰ ਤਨਸੁਆ। ਇਹ ਸਾਰੀ ਹੁਣ ਉਹਨਾਂ ਲੋਕਾਂ ਦੀ ਅਵਸਥਾ ਹੈ ਜਿਹੜੇ ਆਪਣੇ ਆਪ ਨੂੰ ਧਾਰਮਿਕ ਸਟੰਟਰ ਚ ਦੇ, ਜਿਹਨਾਂ ਨੂੰ ਆਪਾਂ ਭੇਖਧਾਰੀ ਆਖਦੇ ਹਾਂ, ਪਖੰਡੀ ਲੋਕ ਆਖਦੇ ਹਾਂ। ਤੁਸੀਂ ਰੋਜ਼ ਤੁਹਾਡੇ ਸਾਹਮਣੇ ਐਸੀ ਹਿਸਟਰੀ ਲੋਕ ਤੁਹਾਡੇ ਸਾਹਮਣੇ ਰੋਜ਼ ਐਸੇ ਦ੍ਰਿਸ਼ ਆਏ ਰਹਿੰਦੇ ਨੇ ਜਿਹਨਾਂ ਨੂੰ ਲੋਕ ਪੂਜਦੇ ਨੇ, 10 ਦਿਨ ਬਾਅਦ ਜਦੋਂ ਬੇਨਕਾਬ ਹੁੰਦੇ ਨੇ ਕੀ ਨਿਕਲ ਆਉਂਦਾ। ਆ ਪਿਛਲੇ ਹਫ਼ਤੇ ਵੀ ਐਸਾ ਹੋਇਆ, ਔਰ ਉਸੇ ਵਿਅਕਤੀ ਦੇ ਸੰਬੰਧ ਵਿੱਚ ਜਿਹਦੇ ਸੰਬੰਧ ਵਿੱਚ ਆਪਾਂ ਸਿਰਫ ਪਿਛਲੇ ਮਹੀਨੇ ਇੱਥੇ ਹੀ ਸਟੇਜ 'ਤੇ ਕਿਹਾ ਸੀ, ਅਤੇ ਉਸ ਸ਼ਬਦ ਦੇ ਅਰਥ ਕੀਤੇ ਸਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਖ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸੀ ਸ਼ਬਦਾਵਲੀ ਹੈ ਜਿਹੜੀ ਪੜ੍ਹੀ ਨਹੀਂ ਜਾ ਸਕਦੀ, ਅਸ਼ਲੀਲ ਹੈ। ਉਸੇ ਵਿਅਕਤੀ ਦਾ ਪਰਦਾ ਪਿਛਲੇ ਮਹੀਨੇ ਪਿਛਲੇ ਹਫ਼ਤੇ ਫਾਸ਼ ਹੋਇਆ। ਮੈਨੂੰ ਕਿਸੇ ਵਿਅਕਤੀ ਨਾਲ ਸੰਬੰਧ ਨਹੀਂ, ਇਸ ਲਈ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਪਰ ਇਹ ਖਿਆਲ ਕਰਿਓ, ਗੁਰੂ ਕਹਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਮੈਂ ਸਾਹਮਣੇ ਮੁਖਾਤਬ ਕਰਕੇ ਦੇਖਣਾ ਚਾਹੁੰਦਾ ਤੇ ਪੁੱਛਣਾ ਚਾਹੁੰਦਾ ਜਿਹੜੇ ਬਾਹਰ ਭੇਖ ਅੰਤਰ ਮਲਮਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੋਹਣ। ਕਹਿਣ ਲੱਗੇ, ਬਾਹਰ ਤੇ ਸੁਆ ਮਲ ਕੇ ਇੱਕ ਫਕੀਰ ਬਣ ਕੇ ਬੈਠਾ, ਪਰ ਅੰਦਰ ਅੱਗ ਬਲ ਰਹੀ। ਸੁਆ ਤੇ ਉਦੋਂ ਬਣਦੀ ਹੈ ਜਦੋਂ ਅੱਗ ਬੁੱਝ ਜਾਏ, ਫਲਸਫੀ ਹੈ। ਬਲਦੀ ਅੱਗ ਦੀ ਸੁਆ ਨਹੀਂ ਕੋਈ ਮਲਦਾ, ਜਦੋਂ ਸੁਆਹ ਮਲੀ ਜਾਂਦੀ ਹੈ ਉਦੋਂ ਬੁੱਝੀ ਹੋਈ ਅੱਗ ਦੀ ਮਿਲ ਜਾਂਦੀ ਹੈ। ਬਲਕਿ ਪੁਰਾਣੀ ਇੱਕ ਬੜੀ ਪ੍ਰਚਲਿਤ ਜਿਹੀ ਸਾਖੀ ਮਸ਼ਹੂਰ ਹੈ ਕਿ ਕਿਸੇ ਬੱਚੇ ਨੇ ਕਿਸੇ ਫਕੀਰ ਜਿਹੜਾ ਸੁਆਹ ਮਲ ਕੇ ਬੈਠਾ ਸੀ, ਧੂਣੀ ਤਪਾ ਕੇ ਸਾਹਮਣੇ ਕੋਲ ਬੈਠਾ ਸੀ, ਉਹਨੂੰ ਦੇ ਜਾ ਕੇ ਅੰਦਰ ਦੇ ਮਨ ਦੀ ਕ੍ਰੋਧ ਦੀ ਗੁੱਸੇ ਦੀ ਪਰਖ ਕਰਨੀ ਚਾਹੀਦੀ। ਜਾ ਕੇ ਕਹਿਣ ਲੱਗਾ, ਬਾਬਾ ਮੈਨੂੰ ਅੱਗ ਚਾਹੀਦੀ ਹੈ, ਅੱਗ ਚਾਹੀਦੀ, ਧੂਣੀ ਬੁੱਝ ਚੁੱਕੀ ਸੀ। ਜਿਸ ਵੇਲੇ ਧੂਣੀ ਬੁੱਝ ਗਈ ਸੀ ਉਸ ਵੇਲੇ ਗਿਆ ਤੇ ਕਹਿਣ ਲੱਗਾ, ਮੈਨੂੰ ਅੱਗ ਚਾਹੀਦੀ ਹੈ। ਬਾਬੇ ਨੇ ਆਖਿਆ, ਬੇਟਾ ਇਹਦੇ ਵਿੱਚੋਂ ਦੇਖ ਲੈ, ਜੇ ਤੈਨੂੰ ਮਿਲ ਜਾਏ ਤਾਂ। ਉਹਨੂੰ ਤਾਂ ਬਹਾਨਾ ਚਾਹੀਦਾ ਸੀ, ਉਹ ਸੋਟੀ ਲੈ ਕੇ ਉਹਨੂੰ ਹੋਰ ਉੱਚੀ ਉੱਚੀ ਜ਼ੋਰ ਨਾਲ ਉਡਾਉਣ ਲੱਗ ਪਿਆ ਤਾਂ ਕਿ ਇਹਦੇ 'ਤੇ ਪਵੇ, ਵਿੱਚ ਅੱਗ ਤਾਂ ਹੈ ਨਹੀਂ ਸੀ। ਅਤੇ ਕੁਛ ਦੇਰ ਬਾਅਦ ਬਾਬਾ ਸਮਝ ਗਿਆ ਅਤੇ ਹੱਸ ਕੇ ਕਹਿਣ ਲੱਗਾ, ਬੇਟਾ ਨਾ ਇੱਥੇ ਅੱਗ ਹੈ ਨਾ ਇੱਥੇ ਅੱਗ ਹੈ, ਐਵੇਂ ਆਪਣੇ ਆਪ ਦੇ ਕੱਪੜੇ ਨਾ ਖਰਾਬ ਕਰ, ਮੇਰੀ ਧੂਣੀ ਵਿੱਚ ਵੀ ਅੱਗ ਕੋਈ ਨਹੀਂ, ਮੇਰੇ ਦਿਲ ਵਿੱਚ ਵੀ ਅੱਗ ਕੋਈ ਨਹੀਂ, ਤੂੰ ਇਸ ਅੱਗ ਨੂੰ ਪਰਖਣਾ ਚਾਹੁੰਦਾ ਹੈ। ਗੁਰੂ ਕਹਿਣ ਲੱਗੇ, ਮੈਂ ਉਹ ਲੋਕ ਦੇਖਣਾ। ਕਹਿਣ ਲੱਗੇ, ਅੰਤਰ ਅਗਨ ਬਾਹਰ ਤਨ ਸੁਆ। ਕਹਿਣ ਲੱਗੇ, ਉਹਨਾਂ ਦਾ ਜੀਵਨ ਤਾਂ ਮਾਨੋ ਜੀਵਨ ਦੇ ਕਰਮ ਜਿਹੜੇ ਨੇ ਗਲ ਵਿੱਚ ਪੱਥਰ ਵਾਂਗੂ ਪਏ ਹੋਏ ਨੇ, ਉਹ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਣਗੇ?
ਕਿਉਂਕਿ ਝੂਠ ਫਰੇਬ ਸਭ ਤੋਂ ਵੱਡਾ ਪੱਥਰ ਹੈ। ਇੱਕ ਖਿਆਲ ਕਰਿਓ, ਜਿਹੜਾ ਮਨੁੱਖ ਗੁਨਾਹਗਾਰ ਹੈ, ਜੇ ਉਹ ਓਪਨ ਗੁਨਾਹਗਾਰ ਹੈ ਤਾਂ ਉਹਦਾ ਓਨਾ ਖਤਰਾ ਨਹੀਂ, ਭੇਖਧਾਰੀ ਦਾ ਖਤਰਾ ਜ਼ਿਆਦਾ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਚੋਰ ਕੋਲੋਂ ਖਤਰਾ ਨਹੀਂ ਓਨਾ, ਡਾਕੂ ਕੋਲੋਂ ਓਨਾ ਖਤਰਾ ਨਹੀਂ ਜਿੰਨਾ ਠੱਗ ਕੋਲੋਂ ਹੈ। ਕਿਉਂਕਿ ਚੋਰ ਤਾਂ ਆਏਗਾ ਰਾਤ ਦੇ ਅੰਧੇਰੇ ਵਿੱਚ ਤੇ ਚੋਰੀ ਕਰਕੇ ਲੈ ਜਾਏਗਾ, ਉਹ ਤੁਹਾਨੂੰ ਕੁਛ ਨਹੀਂ ਕਹੇਗਾ, ਤੁਹਾਨੂੰ ਪਤਾ ਨਹੀਂ ਲੱਗੇਗਾ, ਕਲਪਨਾ ਨਹੀਂ ਹੋਏਗੀ, ਤੁਸੀਂ ਕਿੰਨੇ ਕਿੰਨੇ ਦਿਨ ਭਾਲਦੇ ਰਹੋਗੇ, ਪਤਾ ਨਹੀਂ ਕੌਣ ਲੈ ਗਈ, ਕਿਤੇ ਚਲੀ ਗਈ। ਡਾਕੂ ਜਾਏ ਉਹ ਦਿਨ ਦੇ ਚਾਨਣ ਵਿੱਚ ਆਏਗਾ ਤੇ ਆ ਕੇ ਤੁਹਾਡੇ ਸੀਨੇ ਤੇ ਬੰਦੂਕ ਰੱਖ ਕੇ ਆਖੇਗਾ ਜੋ ਕੁਝ ਗਾਈ ਦੇ ਦੇ, ਉਹਦੇ ਲਈ ਤੁਸੀਂ ਕਲਪੋਗੇ। ਚੋਰ ਕੋਲੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਘਰ ਦੇ ਦਰਵਾਜ਼ੇ ਮਜ਼ਬੂਤ ਕਰ ਲਈਏ, ਡਾਕੂ ਕੋਲੋਂ ਬਚਿਆ ਜਾ ਸਕਦਾ ਜੇ ਅਸੀਂ ਸਿਕਿਉਰਿਟੀ ਰੱਖ ਲਈਏ, ਪਰ ਠੱਗ ਤੇ ਇੰਨਾ ਜ਼ਿਆਦਾ ਖਤਰਨਾਕ ਹੈ, ਉੱਥੇ ਨਾ ਤੁਹਾਡੇ ਦਰਵਾਜ਼ਿਆਂ ਦੀ ਲੋੜ ਹੈ ਨਾ ਸਿਕਿਉਰਿਟੀ ਦੀ ਲੋੜ ਹੈ, ਤੁਹਾਡਾ ਆ ਕੇ ਭਰਾ ਬਣ ਜਾਣਾ, ਤੁਹਾਡੇ ਸਾਹਮਣੇ ਸੰਤ ਬਣ ਕੇ, ਮਹਾਂਪੁਰਸ਼ ਬਣ ਕੇ, ਤੇ ਤੁਹਾਡੇ ਹੱਥੋਂ ਸਭ ਕੁਛ ਲੈਣਾ, ਤੁਸੀਂ ਆਪ ਦਿਓਗੇ, ਆਪ ਭੇਟ ਕਰੋਗੇ। ਅੱਜ ਸਾਡੀ ਕੌਮ ਦੀ ਉਹ ਹਾਲਤ ਹੈ, ਜਿੰਨਾ ਭੇਖਧਾਰੀ ਤਬਕਾ ਇਸ ਕੌਮ ਵਿੱਚ ਪੜ ਰਿਹਾ। ਗੁਰੂ ਕਹਿੰਦੇ ਇਹ ਠੱਗੀ ਕੈਸੀ ਹੈ ਭੇਖ ਦੀ, ਜਿਹਦਾ ਨਤੀਜਾ ਇਹ ਹੈ ਕਿ ਮਨੁੱਖ ਆਪਣੀ ਹੱਥੀ ਲੁੱਟਿਆ ਜਾਂਦਾ, ਉਦੋਂ ਪਤਾ ਲੱਗਦਾ ਉਹ ਮੇਰੇ ਕੋਲ ਤਾਂ ਮੈਂ ਤਾਂ ਇਹਨੂੰ ਭਰਾ ਸਮਝਿਆ ਸੀ। ਗੁਰੂ ਕਹਿੰਦੇ ਨਹੀਂ, ਐਸੀ ਗੱਲ ਨਹੀਂ।
ਗੱਲ ਪੱਥ ਕੈਸੇ ਤੈ ਅਥਾਹ ਜੰਗ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ।
ਕਹਿਣ ਲੱਗੇ ਜਿਹਦੇ ਅੰਦਰ ਪ੍ਰਭੂ ਵਸਦਾ ਹੋਵੇ ਉਹਨੂੰ ਭੇਖ ਬਣਾਉਣ ਦੀ ਲੋੜ ਨਹੀਂ। ਜੇ ਕੋਈ ਪ੍ਰਭੂ ਦਾ ਬੰਦਾ ਇਹ ਸੋਚੇ ਵੀ ਸੰਤ ਕਿਸੇ ਭੇਖ ਨਾਲ ਬਣਦਾ ਹੈ, ਸੁਆਹ ਮਲ ਕੇ ਬਣਦਾ ਹੈ, ਜਾਂ ਚਿੱਟੇ ਕੱਪੜੇ ਜਾਂ ਗੋਲ ਪੱਗ ਜਾਂ ਗਲ ਵਿੱਚ ਮਾਲਾਂ ਪਾਇਆ ਬਣਦਾ, ਗੁਰੂ ਕਹਿੰਦੇ ਨੇ ਬਿਲਕੁਲ ਨਹੀਂ। ਜਿਸ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਉਹ ਜਨ ਤਾਂ ਸਹਿਜ ਵਿੱਚ ਆ ਜਾਂਦੇ ਨੇ, ਕੋਈ ਉਚੇਚ ਕੋਈ ਭੇਖ ਨਹੀਂ ਬਣਾਉਂਦੇ, ਸਹਿਜ ਵਿੱਚ ਆ ਜਾਂਦੇ ਨੇ, ਜੈਸਾ ਹੈ ਤੈਸਾ ਹੈ, ਕੋਈ ਦਿਖਾਵਾ ਨਹੀਂ, ਕੋਈ ਬਣਤਰ ਨਹੀਂ। ਹੁਣ ਗੁਰੂ ਕਹਿੰਦੇ ਨੇ ਇੰਨਾ ਸਮਝਾਇਆ ਹੈ ਪਰ ਇਹ ਮਨੁੱਖ ਸਮਝ ਨਹੀਂ ਰਿਹਾ, ਤੇ ਹੁਣ ਫਿਰ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ ਹੇ ਪ੍ਰਭੂ, ਤੂੰ ਇੰਨੀ ਬਖਸ਼ਿਸ਼ ਕਰਕੇ ਬਾਣੀ ਰਾਹੀਂ ਇੰਨਾ ਇਹਨੂੰ ਸਮਝਾਉਣ ਦੀ, ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਰਾਹੀਂ ਇਹਨੂੰ ਇੰਨਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਦੇਖੀ ਕਿਤੇ ਇਹ ਸਾਰੇ ਗ੍ਰੰਥ ਤੇ ਸਾਰੀ ਵਿਚਾਰਧਾਰਾ ਇਹਨੂੰ ਦੇ ਕੇ ਬੇਫਿਕਰ ਨਾ ਹੋ ਜਾਏ ਕਿ ਆਪੇ ਸਮਝ ਜਾਏਗਾ, ਜੇ ਨਹੀਂ ਸਮਝਦਾ ਤੇ ਨਾ ਸਹੀ, ਆਪੇ ਸਮਝ ਜਾਏਗਾ। ਪਿਛਲੇ ਦਿਨ ਚੇਂਜ ਕੀਤੀ ਸੀ, ਗੁਰੂ ਦਾ ਤਰੀਕਾ ਬੜਾ ਖੂਬਸੂਰਤ ਹੈ, ਨਾਲ ਸਾਰੀ ਗੱਲ ਕਰ ਜਾਂਦੇ ਨੇ ਫਿਰ ਸੋਚਦੇ ਨੇ ਕਿਤੇ ਹਉਮੈ ਨਾ ਆ ਜਾਏ, ਕਹਿੰਦੇ ਨੇ ਹੇ ਮੇਰੇ ਰੱਬ ਇੰਨਾ ਕੁਝ ਇਹਨੂੰ ਸਮਝਾ ਕੇ ਕਿਤੇ ਬੇਫਿਕਰ ਨਾ ਹੋ ਜਾਈ ਕਿ ਇਹ ਸਮਝ ਜਾਏਗਾ, ਨਹੀਂ ਸਮਝੇਗਾ ਤਾਂ ਇਹਦੀ ਮਰਜ਼ੀ। ਕਹਿਣ ਲੱਗੇ ਐਸੀ ਗੱਲ ਨਹੀਂ, ਮੈਂ ਤੇਰਾ ਫਰਜ਼ ਤੈਨੂੰ ਚੇਤੇ ਕਰਾਉਣਾ ਚਾਹੁੰਦਾ, ਇਹਦੇ ਤੇ ਭਰੋਸਾ ਨਾ ਕਰੀ ਕਿ ਇੰਨਾ ਸਮਝਾਇਆ ਇਹ ਸਮਝ ਜਾਏਗਾ, ਸਾਡੀ ਹਾਲਤ ਇਹ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਸਾਡੀ ਹਾਲਤ ਇਹ, ਅਸੀਂ ਪੜ੍ਹਦੇ ਸੁਣਦੇ ਦੇਖਦੇ ਸਮਝਦੇ ਫਿਰ ਆਪਣੇ ਗੁਨਾਹ ਤੇ ਆਪਣੇ ਕਰਮ ਨਹੀਂ ਛੱਡ ਰਹੇ। ਗੁਰੂ ਨੇ ਇੱਕ ਐਸੀ ਐਗਜ਼ਾਮਪਲ ਅਗਲੀ ਪੌੜੀ ਵਿੱਚ ਦਿੱਤੀ, ਕਹਿਣ ਲੱਗੇ
ਸੁਣ ਅੰਧਾ ਕੈਸੇ ਮਾਰਗ ਪਾਵੇ।
ਕਹਿਣ ਲੱਗੇ ਹੇ ਮੇਰੇ ਰੱਬ, ਤੂੰ ਕਹਿੰਦਾ ਇਹ ਬਾਣੀ ਸੁਣ ਕੇ, ਤੂੰ ਕਹਿੰਦਾ ਵੇਦ ਸ਼ਾਸਤਰ ਸਿਮਰਤੀਆਂ ਦੇ ਪਾਠ ਸੁਣ ਕੇ ਇਹ ਬੜਾ ਗਿਆਨੀ ਹੋ ਜਾਏਗਾ ਤੇ ਇਹਦਾ ਜੀਵਨ ਸੁਧਰ ਜਾਏਗਾ। ਕਹਿਣ ਲੱਗੇ ਹੇ ਮੇਰੇ ਰੱਬ, ਇੱਕ ਖਿਆਲ ਕਰੀ, ਇਹ ਅਗਿਆਨਤਾ ਨਾਲ ਅੰਧਾ ਹੋ ਗਿਆ ਤੇ ਅੰਧੇ ਮਨੁੱਖ ਤੇ ਆਪਾਂ ਕਿੰਨਾ ਕੁ ਭਰੋਸਾ ਕਰ ਸਕਦੇ ਹਾਂ ਕਿ ਉਹਨੂੰ ਜ਼ਬਾਨੀ ਰਾਹ ਦੱਸ ਦੇਈਏ ਫਲਾਣੀ ਥਾਂ ਤੇ ਪਹੁੰਚ ਜਾਈ ਤੇ ਪਹੁੰਚ ਜਾਏ ਨਹੀਂ। ਕਹਿਣ ਲੱਗੇ ਇਉਂ ਨਹੀਂ, ਤੂੰ ਕਿਰਪਾ ਕਰੀ ਤੇ ਇਹਨੂੰ ਬਾਹੋਂ ਫੜ ਲੈ। ਕਿਹੜੀ ਰਹਿਮਤ ਮੰਗ ਰਹੇ ਨੇ ਸਾਡੇ ਲਈ, ਇਹਨੂੰ ਬਾਹੋਂ ਫੜ ਲੈ, ਇਹਦਾ ਹੱਥ ਫੜ ਲੈ ਤਾਂ ਕਿ ਇਹ ਆਪਣੀ ਮੰਜ਼ਿਲ ਤੇ ਪੁੱਜ ਜਾਏ, ਤੂੰ ਇਹਨੂੰ ਹੱਥ ਫੜ ਕੇ ਮੰਜ਼ਿਲ ਤੇ ਪਹੁੰਚਾ, ਨਿਰਾ ਜ਼ਬਾਨੀ ਜ਼ਬਾਨੀ ਨਾ ਕਹੇ।
ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਹੋ,
ਇਹਦਾ ਹੱਥ ਫੜ ਲਓ ਫਿਰ ਸਾਡੇ ਲਈ ਰਹਿਮਤ ਪਮਕਦੇ। ਕਹਿਣ ਲੱਗੇ ਸਾਨੂੰ ਤੇਰੇ ਬਚਨ ਸੁਣ ਕੇ ਵੀ ਕਈ ਵਾਰ ਸਮਝ ਨਹੀਂ ਆਉਂਦੀ, ਬਾਣੀ ਸੁਣਦਿਆਂ ਵੀ ਅਸੀਂ ਕੁਰਾਏ ਪੈ ਰਹੇ ਹਾਂ। ਕਹਿਣ ਲੱਗੇ ਇਸ ਲਈ ਹੇ ਮੇਰੇ ਮਾਲਕ ਤੂੰ ਰਹਿਮਤ ਕਰਕੇ ਇਹਨੂੰ ਬਾਹ ਫੜ
ਕਰ ਗੇ ਲਿਹੋ ਕੋੜ ਨਿਭਾਵੇ।
ਕਹਿਣ ਲੱਗੇ
ਕਹਾ ਬੁਝਾਰਤ ਬੁਝੇ ਡੋਰਾ,
ਸਾਡੀ ਹਾਲਤ ਹੈ। ਕਹਿਣ ਲੱਗੇ ਕਿਸੇ ਡੋਰੇ ਦੇ ਸਾਹਮਣੇ ਭਾਵ ਬੋਲੇ ਦੇ ਸਾਹਮਣੇ ਕੋਈ ਬੁਝਾਰਤ ਪਾਏ, ਕਹਾਣੀ ਪਾਏ ਤੇ ਉਹਨੂੰ ਆਖੇ ਬੁਝ, ਉਹ ਕੀ ਬੁਝੇਗਾ? ਉਹਨੂੰ ਤੇ ਸਮਝ ਨਹੀਂ ਆਈ ਤੂੰ ਆਖਿਆ ਕੀ ਬੋਲਾ। ਕਹਿਣ ਲੱਗੇ ਉਹਨੂੰ ਤਾਂ ਇੰਨਾ ਬੋਲਾਪਣ ਹੈ ਕਿ ਨਿਸ ਕਹੀਏ ਤੋ ਸਮਝੇ ਭੋਰਾ, ਜੇ ਉਹਨੂੰ ਰਾਤ ਆਖਾਂਗੇ ਤੇ ਉਹ ਦਿਨ ਸਮਝ ਲਏਗਾ ਵੀ ਇਹਨੇ ਮੇਰੇ ਕੋਲ ਦਿਨ ਦੀ ਬੁਝਾਰਤ ਪਾਈ। ਕਹਿਣ ਲੱਗੇ ਬੋਲਾ ਨਿਸ ਕਹੀਏ ਤੋ ਸਮਝੇ ਭੋਰਾ। ਕਹਿਣ ਲੱਗੇ ਕਹਾ ਵਿਸ਼ਨੂੰ ਪਦ ਗਾਵੇ ਗੁੰਗ, ਜੇ ਕੋਈ ਗੂੰਗਾ ਹੋਵੇ ਤੇ ਉਹਨੂੰ ਆਖੇ ਅਸੀਂ ਆਖੀਏ ਤੂੰ ਵਿਸ਼ਨੂੰ ਪਦ ਗਾ, ਗੀਤ ਗਾ ਵਿਸ਼ਨੂੰ ਦੇ, ਤੇ ਭਲਾ ਉਹ ਕਿਵੇਂ ਗਾ ਸਕੇ? ਉਹ ਤਾਂ ਗੂੰਗਾ। ਜੇ ਉਹ ਯਤਨ ਕਰੇਗਾ ਵੀ, ਕੋਸ਼ਿਸ਼ ਕਰੇਗਾ ਵੀ ਕਿ ਮੈਂ ਗਾਵਾਂ, ਤਦ ਵੀ ਕਿਤੇ ਨਾ ਕਿਤੇ ਲਫ਼ਜ਼ ਅਟਕ ਜਾਏਗਾ। ਯਤਨ ਕਰੇ ਤੋ ਵੀ ਸੁਰ ਭੰਗ। ਕਹਿਣ ਲੱਗੇ ਕੋਈ ਹੋਵੇ ਪਿੰਗਲਾ, ਉਹਦੇ ਪੈਰ ਨਾ ਹੋਣ ਤੇ ਉਹਨੂੰ ਕੋਈ ਆਖੇ ਇਸ ਪਰਬਤ ਦੇ ਉੱਪਰ ਚੜ ਜਾ, ਪਹਾੜ ਤੇ ਚਲਾ ਜਾ, ਕਿਵੇਂ ਚੜੇਗਾ? ਕਹੋ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਮਨ, ਉੱਥੇ ਨਹੀਂ ਜਾ ਸਕਦਾ, ਅਸੰਭਵ ਹੈ, ਉਹਦੇ ਵੱਸ ਦੀ ਗੱਲ ਨਹੀਂ, ਇੰਨੀਆਂ ਉਚਾਈਆਂ ਕਿਵੇਂ ਛੋਵੇ? ਨਹੀਂ ਹੋ ਤੂੰ ਹਾਂ ਉਸ ਗਮਨ। ਕਹਿਣ ਲੱਗੇ ਇਸੇ ਤਰ੍ਹਾਂ ਹੈ ਮੇਰੇ ਮਾਲਕ, ਮੇਰੀ ਹਾਲਤ ਵੀ ਇਹੋ ਹੈ ਕਿ ਪੇਖਤ ਚਾਖਤ ਕਹੀਏ ਤੇ ਅੰਧਾ ਸੁਣੀਏ ਤੇ ਸੁਣੀਏ ਨਾਹੀਂ। ਮੈਂ ਸਭ ਕੁਝ ਵੇਖਦਾ ਚਾਖਦਾ ਫਿਰ ਅੰਧਾ, ਦੁਨੀਆਂ ਅੰਦਰ ਦੇਖ ਰਿਹਾ ਪਾਪ ਕਰਨ ਵਾਲਿਆਂ ਨੂੰ ਸਜ਼ਾ ਕੀ ਮਿਲ ਰਹੀ ਹੈ, ਮੈਂ ਅੱਖਾਂ ਸਾਹਮਣੇ ਦੇਖ ਰਿਹਾ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀ, ਪਰ ਮੈਂ ਆਪਣੇ ਜੀਵਨ ਨੂੰ ਬਦਲ ਨਹੀਂ ਰਿਹਾ। ਕਹਿਣ ਲੱਗੇ ਮੈਂ ਅੰਧਾ ਵੀ ਹਾਂ, ਮੈਂ ਡੋਰਾ ਵੀ ਹਾਂ, ਰੋਜ਼ ਬਾਣੀ ਸੁਣਨਾ ਪਰ ਸੁਣ ਕੇ ਵੀ ਨਹੀਂ ਸਮਝਦਾ, ਮੈਂ ਗੂੰਗਾ ਵੀ ਹਾਂ ਕਿਉਂਕਿ ਜੋ ਬੋਲਣਾ ਉਹ ਵੀ ਸ਼ੁੱਧ ਨਹੀਂ ਬੋਲਦਾ, ਮੈਨੂੰ ਤੇਰੀ ਬਾਣੀ ਦੀ ਸਮਝ ਨਹੀਂ ਆ ਰਹੀ, ਮੈਂ ਪਿੰਗਲਾ ਵੀ ਹਾਂ, ਤੇਰੀਆਂ ਉਚਾਈਆਂ ਮੈਂ ਕਿਵੇਂ ਛੋਵਾਂ? ਸਤਿਗੁਰ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਤੁਮ ਵੱਡੇ ਵੱਡੇ ਵੱਡ ਉੱਚੇ, ਹਾਂ ਇਤਨੀ ਕਲਾਹੋਰੀ ਆ ਰਹਾ ਹਾਂ ਨੀਵੀਂ, ਪ੍ਰਭ ਅਤ ਉੱਚਾ ਕਿਉਂ ਕਰ ਪਾਇਆ ਜਾਏ? ਤੂੰ ਬਹੁਤ ਉੱਚਾ, ਮੈਂ ਬਹੁਤ ਨੀਵਾਂ, ਤੂੰ ਮਾਨੋ ਪਰਬਤ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਤੂੰ ਬਹੁਤ ਉੱਚਾ ਹੈ ਤੇ ਮੇਰੇ ਕੋਲ, ਮੈਂ ਪਿੰਗਲਾ, ਮੈਂ ਤੇਰੇ ਤੱਕ ਕਿਵੇਂ ਪਹੁੰਚਾਂ? ਨਹੀਂ ਹੋ ਤੂੰ ਹਾਂ ਉਸ ਗਮਨ। ਤੇ ਅਖੀਰ ਤੇ ਕਹਿੰਦੇ ਨੇ ਹੇ ਮੇਰੇ ਮਾਲਕ, ਬਸ ਉਹ ਇੱਕ ਬੇਨਤੀ ਹੈ, ਤੂੰ ਇਹ ਨਾ ਵੇਖੀ ਕਿ ਮੇਰੀ ਹਾਲਤ ਕੀ ਹੈ, ਤੂੰ ਇਹ ਵੇਖੀ ਕਿ ਮੈਂ ਅੰਧਾ ਵੀ ਹਾਂ, ਗੂੰਗਾ ਵੀ ਹਾਂ, ਡੋਰਾ ਵੀ ਹਾਂ, ਪਿੰਗਲਾ ਵੀ ਹਾਂ, ਪਰ ਤੂੰ ਰਹਿਮਤ ਕਰਕੇ ਮੈਨੂੰ ਬਾਹੋਂ ਫੜ ਲੈ। ਅਰਦਾਸ, ਮੇਰੇ ਗੁਨਾਹਾਂ ਵੱਲ, ਮੇਰੀਆਂ ਕਮਜ਼ੋਰੀਆਂ ਵੱਲ ਨਾ ਵੇਖੀ, ਕਿਉਂਕਿ ਤੂੰ ਤੇ ਕਰਨਾ ਮੈਂ ਹੈ ਨਾ, ਤੂੰ ਤਾਂ ਦਇਆਵਾਨ ਹੈ, ਦਇਆ ਦਾ ਖਜ਼ਾਨਾ। ਇਹ ਦੀਨ ਤੇਰੇ ਸਾਹਮਣੇ ਬੇਨਤੀ ਕਰ ਰਿਹਾ ਕਿ ਮੇਰਾ ਉਧਾਰ, ਮੈਨੂੰ ਕਿਨਾਰਾ ਜਿਹੜਾ ਮਿਲਣਾ ਉਹ ਤੇਰੀ ਕਿਰਪਾ ਨਾਲ ਮਿਲਣਾ, ਤੇਰੇ ਤੋਂ ਬਿਨਾਂ ਮੇਰੇ ਕੋਲ ਕੋਈ ਕਿਨਾਰਾ ਨਹੀਂ, ਮੈਂ ਤਾਂ ਗੱਲ ਵਿੱਚ ਪੱਥਰ ਪਾਈ ਫਿਰਨਾ ਗੁਨਾਹਾਂ ਦੇ। ਇੱਕ ਅਰਦਾਸ ਹੈ ਤੇ ਕਹਿੰਦੇ ਨੇ
ਕਰਤਾਰ ਕਰਨਾ ਮੈਂ, ਕਰਤਾਰ ਕਰਨਾ ਮੈਂ, ਦੀਨ ਬੇਨਤੀ ਕਰ, ਦੀਨ ਬੇਨਤੀ ਕਰ, ਨਾਨਕ ਤੁਮਰੀ ਕਿਰਪਾ ਤਰੇ।
ਨਾਲ ਗੁਣ ਦਿੰਦੇ ਨੇ, ਨਾਲ ਰਾਹ ਦੱਸਦੇ ਨੇ, ਤੇ ਫਿਰ ਕਹਿੰਦੇ ਨੇ ਕਿਤੇ ਰਾਹ ਤੇ ਚੱਲਣ ਨਾਲ ਹਉਮੈ ਨਾ ਆ ਜਾਏ। ਮੈਂ ਇੱਕ ਵਾਰ ਕੀਤੀ ਸੀ, ਦੋ ਚੀਜ਼ਾਂ ਇਕੱਠੀਆਂ ਨੇ, ਉੱਦਮ ਤੇ ਅਰਦਾਸ। ਜੇ ਇਕੱਲੀ ਅਰਦਾਸ ਤੇ ਭਰੋਸਾ ਕਰ ਲਵੇਗਾ ਤਾਂ ਆਲਸੀ ਹੋ ਜਾਏਗਾ, ਆਪੇ ਰੱਬ ਜਾਣੇ ਕਰਮ ਖਤਮ ਹੋ ਜਾਣਗੇ, ਸੁਕਰਮ ਨਹੀਂ ਮੰਨਣੇ। ਤੇ ਕਹਿਣ ਲੱਗੇ ਜੇ ਇਕੱਲੇ ਉੱਦਮ ਤੇ ਭਰੋਸਾ ਕਰ ਲਏਗਾ ਕਿ ਜੋ ਮੈਂ ਕਰਨਾ ਉਹ ਹੀ ਮੈਨੂੰ ਮਿਲਣਾ, ਫਿਰ ਅਰਦਾਸ ਦੀ ਸ਼ਕਤੀ ਖੋ ਪਏਗਾ, ਅਹੰਕਾਰੀ ਹੋ ਜਾਏਗਾ। ਜੋ ਕੁਛ ਮੈਂ ਕੀਤਾ ਉਹ ਮੈਨੂੰ ਮਿਲਿਆ, ਰੱਬ ਨੇ ਕਿਹੜਾ ਮੇਰੇ ਤੇ ਅਹਿਸਾਨ ਕੀਤਾ, ਹੰਕਾਰੀ ਹੋ ਜਾਏਗਾ। ਇਸ ਲਈ ਉੱਦਮ ਤੇ ਅਰਦਾਸ ਦੋ ਚੀਜ਼ਾਂ ਇਕੱਠੀਆਂ ਨਾਲ ਲੈ ਕੇ ਤੁਰਨਾ, ਉੱਦਮ ਵੀ ਨਹੀਂ ਛੱਡਣਾ ਤੇ ਅਰਦਾਸ ਵੀ ਨਹੀਂ ਛੱਡਣੀ। ਗੁਰੂ ਰਹਿਮਤ ਕਰਕੇ ਸਾਰੀ ਪੌੜੀ ਵਿੱਚ ਪਹਿਲਾਂ ਉੱਦਮ ਦਿੰਦੇ ਨੇ ਤੇ ਹਰ ਆਉਣ ਵਾਲੇ ਖਤਰੇ ਤੋਂ ਆਗਾਹ ਕਰਦੇ ਨੇ, ਹਰ ਠੇਡੇ ਦੇ ਤੋਂ ਆਗਾਹ ਕਰਦੇ ਨੇ, ਹਰ ਅੰਧੇਰੇ ਤੋਂ ਆਗਾਹ ਕਰਦੇ ਨੇ ਤੇ ਸਾਰਾ ਕੁਝ ਸਮਝਾ ਕੇ ਮੁੜ ਕੇ ਅਰਦਾਸ ਕਰ ਦਿੰਦੇ ਨੇ। ਕਹਿੰਦੇ ਨੇ ਹੇ ਮੇਰੇ ਰੱਬ, ਤੂੰ ਮੇਰੀਆਂ ਕਮਜ਼ੋਰੀਆਂ ਵੱਲ ਨਾ ਦੇਖੀ, ਮੈਂ ਤੇ ਅੰਧਾ ਹਾਂ ਅਗਿਆਨਤਾ ਵਿੱਚ, ਮੈਂ ਤੇ ਬੋਲਾ ਹਾਂ, ਮੈਂ ਤੇ ਗੁੰਗਾ ਹਾਂ, ਮੈਂ ਤੇ ਪਿੰਗਲਾ ਹਾਂ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਦਾ, ਮੈਂ ਤੇਰੀ ਰਹਿਮਤ ਮੰਗਣਾ, ਤੂੰ ਕਰਨਾ ਮੈਂ ਹੈ, ਮੈਨੂੰ ਬਹੁ ਫੜ ਲੈ, ਕਰ ਗਹਿ ਲਿਓ, ਮੇਰਾ ਹੱਥ ਫੜ ਲਓ ਤੇ ਮੈਨੂੰ ਤੋੜ ਨਿਭਾ ਦਿਓ, ਤੋੜ ਪਹੁੰਚਾ ਦਿਓ, ਮੇਰੀ ਮੰਜ਼ਿਲ ਜੀਵਨ ਦੀ ਮੈਨੂੰ ਮਿਲ ਜਾਏ, ਜਿਹੜੀ ਮੈਂ ਅੰਧਾ ਹੋਣ ਕਰਕੇ ਆਪੇ ਨਹੀਂ ਪ੍ਰਾਪਤ ਕਰ ਸਕਦਾ, ਪਿੰਗਲਾ ਹੋਣ ਕਰਕੇ ਆਪੇ ਨਹੀਂ ਪਹੁੰਚ ਸਕਦਾ, ਮੈਂ ਤੇਰੀ ਰਹਿਮਤ ਚਾਹਨਾ।
ਕਰਤਾਰ ਕਰਨਾ ਮੈਂ, ਕਰਤਾਰ ਕਰਨਾ ਮੈਂ, ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਰੈ, ਨਾਨਕ ਤੁਮਰੀ ਕਿਰਪਾ ਤਰੈ, ਕਰਤਾਰ ਕਰਨਾ ਤਾਰ ਕਰਨਾ ਮੈਂ, ਦੀਨ ਬੇਨਤੀ ਕਰ, ਦੀਨ ਬੇਨਤੀ ਕਰ, ਦੀਨ ਬੇਨਤੀ
ਸਮਝਣੀ ਮੇਰੇ ਸਮੇਤ, ਮਤ ਕਿਤੇ ਸਮਝਿਓ ਲੈਸਨ ਕੋਈ ਮੈਂ ਦੇਣਾ, ਬਿਲਕੁਲ ਨਹੀਂ, ਗੁਰੂ ਦਿੰਦਾ, ਬਾਣੀ ਤਾਂ ਗੁਰੂ ਦੀ ਹੈ, ਅਸੀਂ ਤੁਸੀਂ ਮਿਲ ਕੇ ਉਸ ਬਾਣੀ ਨੂੰ ਸਮਝਣੇ ਹਾਂ, ਵਿਚਾਰ ਕਰਨੇ ਹਾਂ। ਇਹ ਵਿਚਾਰ ਦਾ ਅਸਥਾਨ ਹੈ ਸਤਸੰਗਤ, ਵਿਚਾਰ ਦਾ ਅਸਥਾਨ ਹੈ ਜਿੱਥੇ ਭਰਾ ਮਿਲਦੇ ਨੇ, ਬੈਠਦੇ ਨੇ। ਕੋਈ ਉਹਨਾਂ ਵਿੱਚੋਂ ਸਾਰੇ ਹੀ ਸਟੂਡੈਂਟਾਂ ਸੀ, ਉਹਨਾਂ ਵਿੱਚੋਂ ਕੋਈ ਮੋਨੀਟਰ ਬਣ ਕੇ ਅੱਗੇ ਇੱਕ ਦੂਣੀ ਦੂਣੀ ਕਹੀ ਜਾਂਦਾ, ਬਾਕੀ ਸਾਰੇ ਪਿੱਛੇ ਕਹੀ ਜਾਂਦੇ ਨੇ। ਤੁਸੀਂ ਪੁਰਾਤਨ ਸਮੇਂ ਦੀ ਵੇਖੀਏ ਪੜ੍ਹਾਈ, ਇੰਨਾ ਕੀ ਫਰਕ ਹੈ, ਹੋਰ ਕੋਈ ਨਹੀਂ। ਨਾਲ ਆਪਾਂ ਸਮਝਣੀ ਹੈ ਅਤੇ ਫਿਰ ਨਾਲ ਨਾਲ ਅਰਦਾਸ ਕਰਨੀ ਹੈ, ਹੇ ਸਤਿਗੁਰੂ ਜੋ ਤੂੰ ਸਮਝਾਇਆ ਉਹ ਵੀ ਸਾਡੇ ਪੱਲੇ ਪੈ ਜਾਏ, ਪਰ ਅਸੀਂ ਸਿੰਦਰੀ ਸਾਡੀ ਸਮਝ 'ਤੇ ਭਰੋਸਾ ਨਾ ਰੱਖੀ, ਤੂੰ ਵੀ ਰਹਿਮਤ ਕਰਕੇ ਸਾਨੂੰ ਬਹੁ ਫੜੀ ਰੱਖੀ, ਤਾਂ ਕਿ ਸਾਨੂੰ ਜੀਵਨ ਦੀ ਮੰਜ਼ਿਲ ਮਿਲੇ। ਇਹ ਅਰਦਾਸ ਵੀ ਨਾਲ ਨਾਲ ਰੱਖਣੀ ਹੈ, ਗੁਰੂ ਬਖਸ਼ਿਸ਼ ਕਰੇ। ਅਗਲੇ ਸ਼ੁੱਕਰਵਾਰ ਦਾ ਫਰਾਈਡੇ ਦਾ ਲੈਸਨ ਆਪਣਾ ਇਸ ਕੋਰਸ ਦਾ ਆਖਰੀ ਲੈਸਨ ਹੈ, ਆਪਾਂ ਮਿਲ ਕੇ ਵਿਚਾਰਨਾ ਹੈ। ਨਾਲ ਪਿਛਲਾ ਜੋ ਕੁਝ ਆਪਾਂ ਪੰਜਾਂ ਮਹੀਨਿਆਂ ਵਿੱਚ ਦੇਖਿਆ ਉਹਨੂੰ ਕੁਝ ਅਨਾਲਿਸਿਸ ਕਰਾਂਗੇ, ਕੁਝ ਆਉਣ ਵਾਲੇ ਅਗਲਾ ਕੋਰਸ ਜਿਹੜਾ ਮਹੀਨੇ ਬਾਅਦ ਫਿਰ ਸ਼ੁਰੂ ਹੋ ਜਾਣਾ, ਉਹਦੇ ਪ੍ਰਤੀ ਆਪਸ ਵਿੱਚ ਵਿਚਾਰ ਕਰਕੇ ਪ੍ਰੋਗਰਾਮ ਬਣਾਵਾਂਗੇ। ਫਿਰ ਇਸ ਦੇ ਦਰਮਿਆਨ, ਕਿਉਂਕਿ ਜਿਸ ਦਿਨ ਇਹ ਆਖਰੀ ਲੈਸਨ ਅਗਲਾ ਹੋ ਜਾਣਾ, ਉਸ ਤੋਂ ਬਾਅਦ ਜਿਵੇਂ ਆਪਾਂ ਇਹਨਾਂ ਦਿਨਾਂ ਵਿੱਚ ਪੰਜ ਪੰਜ ਦਿਨ ਪੜ੍ਹਨ ਲਈ ਦਿੰਦੇ ਹਾਂ, ਸੋ ਦੁਬਾਰਾ ਰਿਵਾਈਵ ਕਰਨ ਲਈ ਦਿੰਦੇ ਹਾਂ, ਉਸੇ ਤਰ੍ਹਾਂ ਉਹਨਾਂ ਪੰਜਾਂ ਦਿਨਾਂ ਬਾਅਦ ਫਿਰ ਆਪਾਂ ਟੈਸਟ ਪੇਪਰ ਪਾਉਣਾ ਹੈ ਇੰਟਰਨੈਟ 'ਤੇ, ਕਿਉਂਕਿ ਉਹ ਇੱਕ ਖਿਆਲ ਰੱਖਣਾ ਹੈ ਕਿ ਟੈਸਟ ਵੇਲੇ ਸਭ ਨੇ ਇੰਟਰਨੈਟ 'ਤੇ ਕਰਨਾ ਹੈ, ਇਸ ਦੀ ਜਿਨ੍ਹਾਂ ਵੀਰਾਂ ਭੈਣਾਂ ਨੇ ਅਜੇ ਤੱਕ ਵੀ ਕਈ ਵਾਰੀ ਹੁੰਦਾ ਵੀ ਸੁਭਾਵਕ ਹੀ ਚਲੋ ਜਾਈਦਾ ਸੁਣਾਈਦਾ, ਸੁਣ ਤਾਂ ਸਕਦੇ ਹੋ, ਕੋਈ ਦਰਵਾਜ਼ਾ ਇੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਦਰਵਾਜ਼ਾ ਬੰਦ ਨਹੀਂ ਹੁੰਦਾ ਕਿਸੇ ਲਈ ਵੀ। ਸਿਰਫ ਫਰਕ ਕੀ ਪੈਣਾ ਹੈ ਕਿ ਉਹ ਵੀਰ ਫਿਰ ਟੈਸਟ ਵਿੱਚ ਕਿਵੇਂ ਬੈਠਣਗੇ ਜਿਨ੍ਹਾਂ ਕੋਲ ਪਾਸਵਰਡ ਨਾ ਹੋਇਆ। ਇਸ ਲਈ ਫਿਰ ਵੀ ਪਾਸਵਰਡ ਲੈਣ ਵਾਸਤੇ ਰਜਿਸਟ੍ਰੇਸ਼ਨ ਜ਼ਰੂਰ ਲੈ ਲਓ ਤਾਂ ਕਿ ਇੰਟਰਨੈਟ 'ਤੇ ਹੀ ਤੁਸੀਂ ਫਿਰ ਸਾਰੇ ਉਹ 5 ਦਿਨਾਂ ਦੇ ਅੰਦਰ ਅੰਦਰ ਆਪਣੇ ਵਿਚਾਰ ਜਿਹੜੇ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਣਾ 'ਤੇ ਉਹ ਆਪਾਂ ਉੱਥੋਂ ਵਾਪਸ ਪਰਤਾਉਣੇ ਨੇ। ਇਹ ਆਪਾਂ ਪ੍ਰੋਗਰਾਮ ਅਗਲੀ ਵਾਰ ਮਿਲ ਕੇ ਬਣਾਵਾਂਗੇ, ਅਗਲੇ ਫਰਾਈਡੇ ਆਪਸ ਵਿੱਚ ਸਾਂਝਾ ਕਰਾਂਗੇ। ਹੁਣ ਇੱਥੇ ਫਤਿਹ ਬੁਲਾਓ, ਜਿਵੇਂ ਪਿਛਲੀ ਵਾਰ ਬੇਨਤੀ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਰਬ ਹੋਣ ਕਰਕੇ ਥੋੜ੍ਹੀ ਜਿਹੀ ਆਵਾਜਾਈ ਵੀ ਬਣੀ ਹੋਈ ਹੈ, ਸੰਗਤਾਂ ਦਾ ਥਾਂ ਥਾਂ ਪਿਆਰ ਹੈ ਜਿੱਥੇ। ਮੈਂ ਨਹੀਂ ਚਾਹੁੰਦਾ ਇਸ ਕਾਰਜ ਵਿੱਚ ਕੋਈ ਵਿਘਨ ਬਣੇ, ਇਸ ਲਈ ਇੱਥੋਂ ਕਰਕੇ ਜਾਵਾਂ, ਨੈਕਸਟ ਤੱਕ ਵਾਪਸ ਪਹੁੰਚਾਂ, ਫਿਰ ਤੁਹਾਡੇ ਕੋਲ ਹਾਜ਼ਰ ਹੋ ਜਾਵਾਂ। ਸੋ ਅੱਜ ਹੁਣ ਇਸ ਦੀਵਾਨ ਤੋਂ ਬਾਅਦ ਵੀਰ ਅਨੰਦ ਸਾਹਿਬ ਦਾ ਪਾਠ ਕਰਦੇ ਨੇ, ਕਿਉਂਕਿ ਸਮਾਂ ਥੋੜ੍ਹਾ ਹੈ, 10 ਵਜੇ ਫਲਾਈਟ ਹੈ, 9 ਵਜੇ ਅੰਦਰ ਗੇਟ 'ਤੇ ਪੁੱਜਣਾ ਹੈ। ਤਾਂ ਮੈਂ ਚੈਕਿੰਗ ਪਹਿਲਾਂ ਕਰਾ ਆਇਆ ਸਾਂ ਤਾਂ ਕਿ ਥੋੜ੍ਹਾ ਟਾਈਮ ਰਹੇ, ਮਤ ਕਿਤੇ ਮੁਸ਼ਕਲ ਨਾ ਹੋ ਜਾਏ। ਤਾਂ ਇੰਨੀ ਕੁ ਸੇਵਾ ਨੂੰ ਪ੍ਰਵਾਨ ਕਰਦੇ ਹਾਂ। ਇਸ ਵਾਰ ਤੁਹਾਡੇ ਕੋਲੋਂ ਦਰਮਿਆਨ ਵਿੱਚੋਂ ਇਹ ਖਿਮਾ ਮੰਗਣਾ ਕਿ ਅਨੰਦ ਸਾਹਿਬ ਅਤੇ ਅਰਦਾਸ ਵਿੱਚ ਹੋ ਸਕਦਾ ਤੁਹਾਡੇ ਨਾਲ ਸ਼ਾਮਿਲ ਨਾ ਹੋ ਸਕਾਂ, ਅਗਲੇ ਲੈਸਨ ਤੋਂ ਪਹਿਲਾਂ ਪਹੁੰਚ ਜਾਵਾਂਗਾ। ਸਤਿਗੁਰੂ ਬਖਸ਼ਿਸ਼ ਕਰੇ, ਹੱਥ ਤਾਂ ਆਉਂਦੇ ਹੈ ਅਕਾਲ ਪੁਰਖ ਦੇ, ਆਪਾਂ ਮਿਲ ਕੇ ਫਿਰ ਸਤਿਗੁਰੂ ਦੀ ਬਾਣੀ ਦੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।